ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਚੋਜ ਵਰਤਾ ਰਹੇ ਨੇ। ਬਾਬਾ ਧੀਰਮਲ ਜਿਹਨੇ ਪਖੰਡ ਦੀ ਦੁਕਾਨ ਚਲਾਉਣ ਦਾ ਯਤਨ ਕੀਤਾ, ਸਤਿਗੁਰਾਂ ਦੇ ਹੁੰਦਿਆਂ ਗੱਦੀ ਲਾ ਕੇ ਬੈਠ ਕੇ ਸੰਗਤ ਕੋਲੋਂ ਆਪਣੀ ਪੂਜਾ ਕਰਵਾ ਰਿਹਾ, ਕੁਝ ਚੇਲੇ ਚਾਟੜੇ ਮਸੰਦ, ਉਹ ਅੱਗੇ ਧੀਰਮਲ ਦਾ ਪ੍ਰਚਾਰ ਕਰ ਰਹੇ ਨੇ। ਸਿੱਖਾਂ ਨੇ ਸਤਿਗੁਰੂ ਜੀ ਨੂੰ ਦੱਸਿਆ, ਗੁਰਦੇਵ ਨੇ ਹੁਕਮ ਕੀਤਾ ਕਿ ਧੀਰਮਲ ਨੂੰ ਤਾੜਨਾ ਕਰਕੇ ਇੱਥੋਂ ਤੋਰ ਦਿਓ, ਇਹ ਯੋਗ ਨਹੀਂ ਹੈ। ਤੋ ਉਸ ਵੇਲੇ ਸਤਿਗੁਰੂ ਜੀ ਦੇ ਸਿਪਾਹੀਆਂ ਸੇਵਾਦਾਰਾਂ ਨੇ ਆ ਕੇ ਧੀਰਮਲ ਦੇ ਜਿਹੜੇ ਸਾਥੀ ਸਨ ਉਹਨਾਂ ਨੂੰ ਉਥੋਂ ਜਾਣ ਵਾਸਤੇ ਹੁਕਮ ਕੀਤਾ। ਜੇਕਾ ਦੁੱਕਾ ਨੇ ਕਿਸੇ ਨੇ ਕੁਝ ਬੋਲਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਉਸ ਰਵਾਇਤ ਮੁਤਾਬਕ ਜਵਾਬ ਦੇ ਕੇ ਤੋਰਿਆ। ਬਾਬੇ ਧੀਰਮਲ ਨੂੰ ਕਿਹਾ ਵੀ ਗੁਰਦੇਵ ਦਾ ਹੁਕਮ ਹੈ ਸਤਿਗੁਰੂ ਜੀ ਦਾ ਕਿ ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓ, ਇਹੀ ਤੁਹਾਡੇ ਵਾਸਤੇ ਭਲੇ ਵਿਚ ਹੈ, ਨਹੀਂ ਤਾਂ ਫਿਰ ਸਾਨੂੰ ਸਖਤੀ ਕਰਨੀ ਪਵੇਗੀ, ਫੜ ਕੇ ਤੁਹਾਨੂੰ ਗ੍ਰਿਫ਼ਤਾਰ ਕਰਕੇ ਕੈਦ ਚ ਸੁੱਟਣਾ ਪਏਗਾ। ਧੀਰਮਲ ਨੇ ਬੜੀ ਮਨ ਚ ਚਿੰਤਾ ਨਾਲ ਪਛਤਾਵਾ ਕੀਤਾ ਕਿ ਮੈਂ ਤਾਂ ਇੱਥੇ ਆਪਣਾ ਸਨਮਾਨ ਕਰਾਉਣ ਵਾਸਤੇ ਆਇਆ ਸੀ ਪਰ ਆਪਣੀਆਂ ਕਰਤੂਤਾਂ ਕਰਕੇ ਅਨਾਦਰ ਲੈ ਕੇ ਵਾਪਸ ਜਾ ਰਿਹਾ, ਇਹ ਕਰਤਾਰਪੁਰ ਸਾਹਿਬ ਨੂੰ ਜਾ ਰਿਹਾ। ਸ਼ਾਮ ਦੇ ਸਮੇ ਕੀਰਤਪੁਰ ਸਾਹਿਬ ਤੋਂ ਕੂਚ ਕਰ ਗਿਆ। ਆਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਯਾਨਿਦ ਸਵਾਮੀ ਜੀ, ਹੋਲੀ ਦਾ ਪੁਰਬ ਜਿਹੜਾ ਹੋਲੇ ਮਹੱਲੇ ਦਾ ਦਿਨ ਦਸਵੇਂ ਪਾਤਸ਼ਾਹ ਦੇ ਸਮੇ ਆਰੰਭ ਹੋਇਆ, ਪਰ ਜਿਹੜੇ ਕੋਈ ਤਿਉਹਾਰ ਹੁੰਦੇ ਸਨ ਆਨ ਸਮਾਜਿਕ ਸਮਾਜ ਵਿਚ ਉਹ ਤਿਉਹਾਰ ਗੁਰੂ ਕੇ ਸਿੱਖ ਗੁਰੂ ਸ਼ਰਨ ਵਿਚ ਹੀ ਆ ਕੇ ਮਨਾਇਆ ਕਰਦੇ। ਗੁਰਮਤ ਮਰਿਆਦਾ ਅਨੁਸਾਰ ਸਤਿਗੁਰਾਂ ਦੀ ਸ਼ਰਨ ਚ ਇਕੱਤਰ ਹੋਣਾ, ਗੁਰਦੇਵ ਦੇ ਦਰਸ਼ਨ ਦਿਦਾਰੇ ਕਰਨੇ, ਪੁੰਨਿਆ ਦਾ ਦਿਨ ਸੀ, ਫੱਗਣ ਦਾ ਮਹੀਨਾ ਹੈ। ਆਓ ਗੁਰਦੇਵ ਜੀ ਦਰਸ਼ਨ ਦੇ ਰਹੇ ਨੇ ਛੇਵੇਂ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਬਹੁਤ ਛੇਤੀ ਨਾਲ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ, ਸੱਤਵੇਂ ਪਾਤਸ਼ਾਹ ਨੂੰ ਗੁਰਿਆਈ ਦੇਣ ਵਾਸਤੇ ਸਾਰਾ ਪ੍ਰਬੰਧ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਅਧਿਕ ਨਿਰਾਦਰ ਪਾਏ ਕੈ ਧੀਰਮਲ ਦੁਖ ਹੀ।
ਕਹਿੰਦੇ ਧੀਰਮਲ ਨੂੰ ਬਹੁਤ ਜਿਆਦਾ ਭਾਰੀ ਦੁੱਖ ਹੋਇਆ ਮਨ ਚ, ਜਦੋਂ ਬਹੁਤ ਜਿਆਦਾ ਨਿਰਾਦਰ ਹੋਇਆ। ਇਹ ਤਾਂ ਸੋਚਦਾ ਸੀ ਕਿ ਮੈਂ ਆਪਣੀ ਇੱਥੇ ਗੁਰਿਆਈ ਜਿਹੜੀ ਆ ਉਹ ਪ੍ਰਗਟ ਕਰ ਲਵਾਂਗਾ, ਸੰਗਤ ਵਿਚ ਆਪਣੀ ਪੂਜਾ ਕਰਵਾ ਲਵਾਂਗਾ, ਔਰ ਸਵੇਰੇ ਦਿਨ ਦੇ ਸਮੇਂ ਇਹਨੂੰ ਨਜ਼ਰ ਆ ਗਿਆ ਸੀ ਵੀ ਮੈਂ ਕਾਮਯਾਬ ਹੋ ਰਿਹਾ, ਪਰ ਆਖਰਕਾਰ ਜਿਹੜਾ ਪਖੰਡ ਹੈ ਉਹ ਉਗੜ ਕੇ ਸਾਹਮਣੇ ਆ ਜਾਂਦਾ। ਉਗੜ ਜਿਹੜਾ ਖੋਟਾ ਟੱਬੂਆ ਹੁੰਦਾ ਨਾ, ਉਹ ਆਖਰਕਾਰ ਉਗੜ ਹੀ ਆਉਂਦਾ ਹੈ। ਉਗੜ ਗਏ ਜੈਸੇ ਖੋਟਾ ਟੱਬੂਆ, ਉਹ ਖੋਟਾ ਟੱਬੂਆ ਜਿਹੜਾ ਪਖੰਡ ਦਾ ਹੁੰਦਾ ਉਹ ਬਹੁਤੇ ਲੰਮੇ ਸਮੇਂ ਤੱਕ ਨਹੀਂ ਚੱਲਦਾ ਹੁੰਦਾ। ਤੋ ਇਕਦਮ ਜਦੋਂ ਪ੍ਰਗਟ ਹੋ ਗਿਆ ਇਹਦਾ ਵੱਡਾ ਭਾਰੀ ਨਿਰਾਦਰ ਹੋਇਆ ਸਾਰੀ ਸੰਗਤ ਵਿਚ ਹਜ਼ਾਰਾਂ ਸਿੱਖਾਂ ਦੇ ਸਾਹਮਣੇ, ਤੋ ਧੀਰਮਲ ਆਪਣੇ ਹਿਰਦੇ ਚ ਬਹੁਤ ਜ਼ਿਆਦਾ ਦੁਖੀ ਹੋਇਆ।
ਸਭ ਸੰਗਤ ਮੈਂ ਬਿਦਦ ਭੇ ਬੇ ਮਿਰਿਆਦ ਜਿਮ ਕੀ।
ਸਾਰੀ ਸੰਗਤ ਵਿਚ ਇਹ ਗੱਲ ਪ੍ਰਗਟ ਹੋਈ ਕਿ ਧੀਰਮਲ ਨੇ ਬੇਮਰਿਆਦਾ ਕੰਮ ਕੀਤਾ ਸਤਿਗੁਰੂ ਜੀ ਦੇ ਹੁੰਦਿਆਂ। ਇਹਨੇ ਗੱਦੀ ਲਾ ਕੇ ਬੈਠਣ ਦਾ, ਗੁਰੂਦੇਵ ਦੇ ਬਰਾਬਰ ਗੱਦੀ ਲਾ ਕੇ ਬੈਠਣ ਦਾ ਹੀਰਾ ਕੀਤਾ, ਇਹ ਕੋਈ ਛੋਟਾ ਗੁਨਾਹ ਨਹੀਂ ਸੀ, ਬੜਾ ਵੱਡਾ ਅਪਰਾਧ ਸੀ। ਗੁਰਦੇਵ ਦੇ ਬਰਾਬਰ ਸਤਿਗੁਰਾਂ ਦੇ ਹੁੰਦਿਆਂ ਕੋਈ ਦੂਸਰਾ ਦੁਲੀਚਾ ਪਾ ਕੇ ਬਵੇ ਗੱਦੀ ਲਾ ਕੇ ਬੈਠੇ, ਇਹ ਗੁਰਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਤੋ ਸੰਗਤ ਵਿਚ ਚਰਚਾ ਚੱਲ ਰਹੀ ਹੈ ਕਿ ਇਹਨੇ ਬੇਮਰਿਆਦਾ ਕੰਮ ਕੀਤਾ ਸੀ ਧੀਰਮਲ ਨੇ।
ਚੋ ਪਈ ਸੁਨ ਕਰ ਸੰਗਤ ਮਹਿ ਸਿੱਖ ਸਿਆਣੇ।
ਜਿਹੜੇ ਸੰਗਤ ਵਿਚ ਸਿਆਣੇ ਸਿਆਣੇ ਗੁਰਸਿੱਖ ਸਨ ਉਹਨਾਂ ਸਿਆਣੇ ਗੁਰਸਿੱਖਾਂ ਨੇ ਜਦੋਂ ਇਹ ਬਾਤ ਸੁਣੀ,
ਪ੍ਰਿਥੀਏ ਸਮਕੈ ਕਪਟ ਮਹਾਨੇ,
ਪੁਰਾਤਨ ਗੁਰਸਿੱਖ ਕਹਿਣ ਲੱਗੇ ਵੀ ਇਹਨੇ ਤਾਂ ਦੁਬਾਰਾ ਇੱਕ ਵਾਰੀ ਇਤਿਹਾਸ ਦੁਹਰਾਇਆ ਹੈ। ਧੀਰਮਲ ਤੋਂ ਪਹਿਲਾਂ ਇਹ ਕਰਤੂਤ ਬਾਬੇ ਪ੍ਰਿਥੀ ਚੰਦ ਨੇ ਕੀਤੀ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਮਹਾਰਾਜ ਜੀ ਦੀ ਰੀਸ ਕਰਕੇ ਉਹਨੇ ਨਗਰ ਵਸਾਇਆ ਸੀ ਵੱਖਰਾ। ਉਸ ਤੋਂ ਬਾਅਦ ਧੀਰਮਲ ਨੇ ਇਹ ਕਰਤੂਤ ਕੀਤੀ ਹੈ ਜੋ ਪ੍ਰਿਥੀ ਚੰਦ ਨੇ ਕੀਤੀ ਸੀ।
ਆਪਣੋ ਜਾਣ ਛਿਮਾ ਗੁਰ ਧਰੈ,
ਸਤਿਗੁਰੂ ਜੀ ਫਿਰ ਵੀ ਦਿਆਲੂ ਨੇ, ਆਪਣਾ ਜਾਣ ਕੇ ਮਹਾਰਾਜ ਜੀ ਖਿਮਾ ਕਰਦੇ ਨੇ ਕਿ ਹੈ ਤਾਂ ਆਪਣਾ, पोतरा सतगुरु छेवें पातशाह दा तो गुरदेव भी फिर भी अपना जान के छेमा कर दे हन।
एहो तिन ते कुछ त्रास न करें
पर ए समझ दे है भी खबरे गुरु साहब जी साडा क्यों नहीं साडे वाले पासे इस गल दा ध्यान कर दे। सतगुरु जी ता दया कर दे ने उदा होर ही अंदाजा लाउंदे ने। ए महाराज जी दा भय नहीं रख दे सतगुरां दा डर नहीं कर दे।
पाती लिखत रिपुन सो रहे हो
पीर माल एहो जा कपटी ते खोटा इन्हे दुश्मना नू चिट्ठियां लिख लिख भेजियां। एहो जा बंदा भी उधर करतारपुर साहब जंग हो रहा सी ते ए चिट्ठियां लिख के दुश्मना नू भेज रहा सी भी मैं तुहाडे नाल। एहो जाए कपटी एहो जाए गदार है
गुर प्रताप कुनैक न लहियो
सतगुरां दा प्रताप महाराज जी दा जलाल ए नहीं जानदा।
बहुर संग नह आवन कीना
फिर जदों सतगुरु जी करतारपुर साहब तो आए नाल नहीं आया चल के ओदो भी इन्हे कपट पालिया ओदो भी इन्हे फरेब ते छल रचिया।
ग्रंथ दुराए सदन महलीना
और श्री गुरु ग्रंथ साहब जी दा स्वरूप इन्हे अपने घर विच लुका लिया ते बाहर आया ही नहीं मुड़ के दिसिया ही नहीं किसे नू। एहो जा कपट इन्हे रचिया छल रचिया श्री गुरु ग्रंथ साहब दा स्वरूप भी अपने घर च लुका लिया।
तऊ ना सतगुरु रिस उस पए
फिर भी वेखो सतगुरु किन्ने दयालु ने महाराज जी ने फिर भी एदे ते गुस्सा नहीं कीता। हालांकि बदीकी ओदो भी कीती ने जदों चिट्ठियां भेजियां दुश्मना नू लिख के गुरु ग्रंथ साहब दा स्वरूप लुको लिया फिर भी सतगुरु जी छेमा निद ने महाराज जी ने नू छेमा कीता।
अपनो जान छिमा कर गए
अपना जान के सतगुरु जी ने नू छेमा कर दिता ते करतारपुर साहब तो बिना स्वरूप तो ही वापस कीर्तपुर साहब आ गए।
अब क्यों हूं कर निकट हकारा
सतगुरु जी ने फिर भी इनू सन्मान देन लई भी चलो साडा वड्डा पोतरा है इनू बुलाया बकायदा आप सुनेया भेज के इनू कीर्तपुर साहब सद्या।
निस डर हुआ पखंड एह तारा
पर इन्हे निस डर हो के कोई मन च डर नहीं रखिया गुरुदेव दा पै नहीं रखिया इन्हे फिर आके वड्डा भारी पखंड कीता ते पखंड चलाना चाहिया।
को जाने गुर कहार जाए
की जानिए सतगुरां दी की रजा महाराज जी दा की भाणा वरत रहा गुरुदेव दी की लीला वरत रही है।
कहां करे नह जानी जाए
ए गल साडी समझ विच नहीं आ रही सानू जान जानन विच नहीं आ रही।
इत्यादिक सब बिखै बिरतंत
एतां दा ए सारा बिरतांत सारे जगत विच प्रगट हो गया सिखां विच ए गल्लां बातां ए चर्चा चल रही है।
कहां सुने बहु सिख मिलंत
जदों गुरसिख आपस विच मिलदे इस विषय ते गल चलदी धीर मल दे संबंध विच बचन कोई कहिंदा ते कोई सुनदा है।
धीर मल इमलख अपमाना
इधर धीर मल ने जदों वेख्या के मेरा वड्डा भारी अपमान ते अनादर होया
चिंता सलेता बहयो महाना
चिंता दी नदी विच धीर मल रुड़दा जा रहा है चिंता दी नहर दे विच चिंता दी नदी दे विच रुड़दा जा रहा है।
नह अंतर पुन पर विश्यो आए
ए मुड़ के कीर्तपुर साहब अंदर नहीं आया ना माता जी उना नू ना परिवार नू किसे नू मिलिया नहीं बारो बार ही उथो रुखसद हो के जान लगा।
वहर जाए है लीन मंगाए
इन्हे नगर दे विच नहीं आया नगर तो बार जाके इन्हे अपने चेले भेजे भी मेरा घोड़ा ले आओ इनू ए सी भी जे नगर च गया घोड़ा लैण वास्ते भी उधर किते महाराज जी दे जेडे योधे सूरमे ने उना दी निगाह ना चढ़ जा ते घोड़े दी चढ़न दी बजाए किते होर ही किसे प्रकार दा वर्तारा ना वरत जे। इन्हे डरदे डरदे ने बाहर ही जाके कहिंदा फिर पहुंच के ना बाहर उथों फिर इन्हे भेज के बंदे अपना घोड़ा मंगाया
चढ़ एकल ही तुरत पियाना
घोड़ा मंगा के घोड़े ते बह के कल्ला ही दौड़ गया नाल कोई चेला नहीं इन्हे लिया नाल जेडे नौकर चाकर मसंद किसे नू नाल नहीं रलाया ते कल्ला ही दौड़ गया धीर मल
खरो जाए को सक एक थाना
जदों वावा को डेढ़ को दूर निकल गया ना नगर तो फिर उथे जा के रुकिया भी हुण अपने बंदिया नू नाल रला ला डेढ़ को ताई ता इन्हे घोड़ा ही नहीं रोकिया छेती नाल तेजी नाल दौड़ गया भी किते पिछे सिख ना आ जान फड़ ना लैण मैनू इन्ना ज्यादा डरिया क्योंकि पापी नू हमेशा ही डर लगदा है जेड़ा पापी है वह डरेगा ही डरेगा। ਸੋ ਡਰੈ ਜੋ ਪਾਪ ਕਮਾਵਦਾ ਧਰਮੀ ਵਿਗਸੇਤ। ਪਾਪੀ ਬੰਦੇ ਨੂੰ ਹਮੇਸ਼ਾ ਡਰ ਰਹੇਗਾ ਵੀ ਮੇਰਾ ਪਾਪ ਉਗੜ ਜਾਣਾ। ਜਿਹੜਾ ਧਰਮੀ ਆ ਉਹ ਸਦਾ ਖੇੜੇ ਚ ਰਹਿੰਦਾ, ਨਿਰਭਉ ਹੋ ਕੇ ਵਰਤਦਾ ਹੈ। ਤੂੰ ਪਾਪ ਤਾਂ ਇਹਨੇ ਕੀਤਾ ਸੀ, ਇਹਨੂੰ ਪਤਾ ਵੀ ਸੀ ਵੀ ਮੈਂ ਗੁਨਾਹਗਾਰ ਹਾਂ, ਤੇ ਡਰ ਵੀ ਆ ਵੀ ਹੁਣ ਕਿਤੇ ਜਿਹੜੇ ਸਤਿਗੁਰਾਂ ਦੇ ਯੋਧੇ ਨੇ ਪਿੱਛੇ ਪਿੱਛੇ ਨਾ ਆ ਜਾਣ। ਇਸ ਕਰਕੇ ਕਹਿੰਦੇ ਘੋੜਾ ਇੰਨਾ ਤੇਜ ਦੌੜਾਇਆ ਇਹਨੇ ਵੀ ਡੇਢ ਕੋਹ ਤੇ ਜਾ ਕੇ ਘੋੜਾ ਰੋਕਿਆ।
ਸਰਬ ਸਮਾਜ ਹਕਾਰਨ ਕੀਨ,
ਉੱਥੇ ਜਾ ਕੇ ਫਿਰ ਇਹਨੇ ਜਿਹੜੇ ਦੇ ਚੇਲੇ ਚਾਟੜੇ ਪਿੱਛੇ ਦੌੜ ਦਾੜ ਕੇ ਇਹਦੇ ਨਾਲ ਰਲੇ, ਤੇ ਜਿਹੜਾ ਕੋਈ ਮਾੜਾ ਮੋਟਾ ਸਮਾਨ ਸੀ ਇਹਦਾ ਉਹ ਲੈ ਕੇ ਇਹਦੇ ਕੋਲ ਪਹੁੰਚੇ।
ਪਛਤਾਵਤ ਤਹਿਮੇਲ ਸੁਲੀਨ,
ਉੱਥੇ ਖਲੋ ਕੇ ਨੇ ਨਾਲ ਦੇ ਸਾਥੀਆਂ ਨੂੰ ਬੜਾ ਪਛਤਾਵਾ ਕਰਕੇ ਨਾਲ ਰਲਾਇਆ। ਸਾਰਿਆਂ ਦੇ ਮੂੰਹ ਉਤਰੇ ਹੋਏ ਦੇ, ਜਿਹੜੇ ਮਸੰਦ ਕਹਿੰਦੇ ਸੀ ਬਾਬਾ ਜੀ ਅਸੀਂ ਤੇਰੇ ਨਾਲ, ਉਹਨਾਂ ਦੀਆਂ ਵੀ ਧੋਣਾ ਡਿੱਗੀਆਂ ਜਿਹੀਆਂ ਹੋਈਆਂ, ਮੂੰਹ ਉਤਰੇ ਜੇ ਹੋਏ, ਉਹ ਵੀ ਆ ਕੇ ਇਹਦੇ ਕੋਲ ਖਲੋ ਗਏ ਨੇ।
ਦੁਖੀ ਹੋਏ ਪਾਸਲਤਾ ਪਾਰ,
ਔਰ ਬੜਾ ਦੁਖੀ ਜਿਹਾ ਹੋ ਕੇ ਨੇ ਸਤਲੁਜ ਦਰਿਆ ਪਾਰ ਕੀਤਾ।
ਗਿਣਤੀ ਅਨਗਨ ਮਨੈ ਮਜਾਰ,
ਮਨ ਚ ਕਈ ਤਰ੍ਹਾਂ ਦੀਆਂ ਗਿਣਤੀਆਂ ਸੋਚਦਾ ਹੈ, ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ, ਆ ਕਰ ਲੈਂਦਾ ਤੇ ਏਦਾਂ ਨਾ ਹੁੰਦਾ, ਆ ਕਰ ਲੈਂਦਾ ਤਾਂ ਏਦਾਂ ਹੋ ਜਾਂਦਾ, ਏਦਾਂ ਦੀਆਂ ਕਈ ਗਟੀਆਂ ਤੇ ਗਿਣਤੀਆਂ ਆਪਣੇ ਮਨ ਹੀ ਮਨ ਧੀਰ ਮਲ ਸੋਚਦਾ।
ਮੈਂ ਜਨਨੀ ਪਾਖੇ ਚਲ ਆਇਓ,
ਕਹਿੰਦਾ ਮੈਂ ਆਪਣੀ ਮਾਂ ਦੇ ਆਖੇ ਲੱਗ ਕੇ ਆ ਗਿਆ ਵੀ ਬੜੀ ਗਲਤੀ ਕੀਤੀ, ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਕਹਿੰਦਾ ਮਾਤਾ ਨੇ ਕਹਿ ਦਿੱਤਾ ਤੇ ਮੈਂ ਉਹਦੇ ਆਖੇ ਲੱਗ ਕੇ ਆ ਗਿਆ।
ਜਿਸ ਤੇ ਮਹਾ ਅਨਾਦਰ ਪਾਇਓ,
ਜਿਹਦੇ ਕਰਕੇ ਮੇਰੀ ਇਹ ਵੱਡੀ ਭਾਰੀ ਬੇਇੱਜ਼ਤੀ ਹੋਈ, ਮੇਰਾ ਅਨਾਦਰ ਹੋਇਆ। ਜੇ ਮੈਂ ਮਾਂ ਦੇ ਆਖੇ ਲੱਗ ਕੇ ਨਾ ਆਉਂਦਾ ਤੇ ਮੇਰੀ ਇਹ ਦਸ਼ਾ ਨਹੀਂ ਸੀ ਹੋਣੀ, ਮੇਰੀ ਇਹ ਹਾਲਤ ਨਹੀਂ ਸੀ ਹੋਣੀ।
ਪੂਰਬ ਕੇ ਜਾਣਤ ਕੋ ਨਾਹੀ,
ਮੈਨੂੰ ਪਹਿਲਾਂ ਤਾਂ ਕਿਸੇ ਨੂੰ ਪਤਾ ਤੇ ਕਿਸੇ ਨੂੰ ਨਹੀਂ ਸੀ ਪਤਾ ਮੇਰੇ ਬਾਰੇ ਕਿ ਮੈਂ ਦਾਅਵੇਦਾਰ ਹਾਂ ਕਿ ਨਹੀਂ ਹਾਂ। ਪਹਿਲਾਂ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਸੀ ਪਤਾ।
ਭਯੋ ਕੁਜਸ ਅਬਾਸ ਬਮਾਹੀ,
ਪਰ ਹੁਣ ਸਾਰਿਆਂ ਵਿੱਚ ਪਤਾ ਲੱਗ ਗਿਆ ਵੀ ਮੈਂ ਕਿਹੜੀ ਕਰਤੂਤ ਦਾ ਮਾਲਕ ਹਾਂ। ਪਹਿਲਾਂ ਛੁਪਿਆ ਹੋਇਆ ਸੀ, ਮੇਰੀ ਕਰਤੂਤ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ, ਪਰ ਹੁਣ ਤਾਂ ਸਾਰੇ ਪਾਸੇ ਪ੍ਰਗਟ ਹੋ ਗਈ ਹੈ ਗੱਲ। ਸਾਰੇ ਪਾਸੇ ਜਿੰਨੇ ਸਿੱਖ ਨੇ ਉਹਨਾਂ ਵਿੱਚ ਵੀ ਹੁਣ ਇਹ ਜਿਹੜੇ ਆਏ ਨੇ ਮੇਲੇ ਚ, ਇਹ ਅੱਗੇ ਹੋਰ ਪਿੰਡਾਂ ਨਗਰਾਂ ਚ ਜਾਣਗੇ, ਉੱਥੇ ਵੀ ਦੱਸਣਗੇ, ਪ੍ਰਚਾਰ ਕਰਨਗੇ, ਸਭ ਪਾਸੇ ਮੇਰਾ ਕੁਜਸ ਤੇ ਖੋਟਾ ਜਸ ਹੋ ਰਿਹਾ।
ਦੂਰ ਦੂਰ ਕੇ ਹੁਤੇ ਮਸੰਦ,
ਕਿਉਂਕਿ ਦੂਰੋਂ ਦੂਰੋਂ ਗੁਰੂ ਘਰ ਵਿੱਚ ਮਸੰਦ ਆਏ ਹੋਏ ਸਨ।
ਸੰਗ ਸੰਗਤਾਂ ਜਿਨ ਕੇ ਬ੍ਰਿੰਦ,
ਉਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਇਸ ਵੇਲੇ ਕੀਰਤਪੁਰ ਸਾਹਿਬ ਇਕੱਠੀ ਹੋਈ ਹੋਈ ਹੈ।
ਭਾ ਤਿਰਸਕਾਰ ਸਕਲ ਨੇ ਜਾਣਾ,
ਮੇਰਾ ਜਿਹੜਾ ਇਹ ਤਿਰਸਕਾਰ ਹੋਇਆ ਅਨਾਦਰ ਹੋਇਆ ਇਹਦਾ ਸਾਰਿਆਂ ਨੂੰ ਪਤਾ ਲੱਗਾ, ਕੱਲੇ ਕੱਲੇ ਜਿਹੜੇ ਉੱਥੇ ਨਿੱਕੇ ਨਿੱਕੇ ਨਿਆਣੇ ਨੇ ਉਹਨਾਂ ਨੂੰ ਵੀ ਪਤਾ ਲੱਗਾ ਹੈ।
ਵਿਗੜ ਗਯੋ ਮਮ ਕਾਜ ਮਹਾਨਾ,
ਮੇਰਾ ਤਾਂ ਬੜਾ ਵੱਡਾ ਕੰਮ ਵਿਗੜ ਗਿਆ। ਚੰਗਾ ਭਲਾ ਆਨੰਦ ਚ ਬੈਠਾ ਸੀ, ਇੱਥੇ ਕਿਸੇ ਨੂੰ ਪਤਾ ਸੀ ਮੇਰੇ ਬਾਰੇ ਕਿਸੇ ਨੂੰ ਨਹੀਂ, ਹੁਣ ਤਾਂ ਕੱਲੇ ਕੱਲੇ ਨੂੰ ਪਤਾ ਲੱਗ ਗਿਆ, ਮੇਰਾ ਵੱਡਾ ਭਾਰੀ ਆਪ ਜਸ ਸਾਰੇ ਪਾਸੇ ਪ੍ਰਗਟ ਹੋ ਗਿਆ।
ਜਿਸ ਤੇ ਪੂਜਾ ਹੋਏ ਨਾ ਮੇਰੀ,
ਹੁਣ ਮੈਨੂੰ ਕਹਿੰਦੇ ਪੂਜਣਾ, ਅੱਗੇ ਤਾਂ ਕੋਈ ਭੁੱਲਿਆ ਭਟਕਿਆ ਆ ਜਾਂਦਾ ਸੀ, ਹੁਣ ਉਹ ਵੀ ਨਹੀਂ ਕਿਸੇ ਨੇ ਆਉਣਾ। ਸਭ ਨੇ ਵੇਖ ਲਿਆ ਵੀ ਧੀਰ ਮਲ ਨੂੰ ਕਿਵੇਂ ਕੱਢਿਆ ਗੁਰੂ ਘਰੋਂ, ਸਾਰਿਆਂ ਨੇ ਤੱਕ ਲਿਆ ਹੈ ਕਿ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਨਾਦਰ ਕਰਕੇ ਭੇਜਿਆ, ਹੁਣ ਕਹਿੰਦੇ ਆਉਣਾ ਮੇਰੀ ਪੂਜਾ ਕਰਨ ਲਈ, ਕਹਿੰਦੇ ਆ ਕੇ ਮੈਨੂੰ ਪਿਟਾਵਾਂ ਚੜਾਉਣੀਆਂ ਹਨ।
ਦਿਓ ਨਿਕਾਰਕ ਹੈ ਇਸ ਬੇਰੀ,
ਸਭ ਪਾਸੇ ਹੁਣ ਇਹ ਪ੍ਰਚਾਰ ਹੋਣਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਧੀਰ ਮਲ ਨੂੰ ਧੱਕੇ ਮਾਰ ਕੇ ਕੱਢਿਆ ਗੁਰੂ ਘਰ ਚੋਂ, ਇਹ ਮਾੜੀ ਕਰਤੂਤ ਵਾਲਾ ਸੀ ਤਾਂ ਇਹਨੂੰ ਗੁਰੂ ਘਰੋਂ ਕੱਢਿਆ ਗਿਆ, ਹੁਣ ਇਹੀ ਪ੍ਰਚਾਰ ਸਾਰੇ ਪਾਸੇ ਹੋਵੇਗਾ।
ਇਤਿਆਦਿਕ ਤਿਸਕੋ ਪਛਤਾਵਾ,
ਇੱਦਾਂ ਦੀਆਂ ਗੱਲਾਂ ਸੋਚ ਸੋਚ ਕੇ ਧੀਰ ਮਲ ਨੂੰ ਬੜਾ ਪਛਤਾਵਾ ਹੋ ਰਿਹਾ ਵੀ ਕਿਹੜੀ ਉਹ ਮਾੜੀ ਘੜੀ ਸੀ ਕਿ ਮੈਂ ਚੱਲ ਕੇ ਕੀਰਤਪੁਰ ਸਾਹਿਬ ਆ ਗਿਆ, ਨਾ ਆਉਂਦਾ ਤੇ ਚੰਗਾ ਸੀ।
ਕਹੋ ਕਹਾਂ ਲੱਗ ਜੋ ਦੁੱਖ ਪਾਵਾ,
ਬੜਾ ਦੁਖੀ ਇੰਨਾ ਦੁੱਖ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਅਸੀਂ ਦੱਸ ਨਹੀਂ ਸਕਦੇ ਵੀ ਕਿੰਨਾ ਡਾਢਾ ਦੁੱਖ ਧੀਰ ਮਲ ਦੇ ਅੰਦਰ ਹੋ ਰਿਹਾ।
ਹਿਰਦੈ ਬੇਸੂਰਤ ਪੁਰ ਕਰਤਾਰ,
ਮਨ ਚ ਝੂਰਦਾ ਝੂਰਦਾ ਹੀ ਬਹੁਤ ਜ਼ਿਆਦਾ ਪਛਤਾਉਂਦਾ ਹੋਇਆ ਇਹ ਆਪਣੇ ਨਗਰ ਕਰਤਾਰਪੁਰ ਸਾਹਿਬ ਪਹੁੰਚਿਆ।
ਬਹਿਓ ਜਾਏ ਬਹੁ ਚਿੰਤ ਮਜਾਰ,
ਚਿੰਤਾ ਦੀ ਨਦੀ ਵਿਚ ਵਹਿੰਦਾ ਜਾ ਰਿਹਾ, ਰੁੜਦਾ ਜਾ ਰਿਹਾ, ਨੂੰ ਕੋਈ ਟਿਕਾਣਾ ਕੋਈ ਆਸਰਾ ਨਹੀਂ ਪਿਆ ਲੱਭਦਾ।
ਕੀਰਤਪੁਰ ਮਹਿਲਾ ਖੋ ਦਾਸ,
ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੇ ਲੱਖਾਂ ਹੀ ਦਾਸ ਸੇਵਾਦਾਰ ਗੁਰਸਿੱਖ,
ਸੰਗ ਮਸੰਦ ਸੰਗਤਾਂ ਰਾਸ,
ਜਿਨ੍ਹਾਂ ਨਾਲ ਗੁਰੂ ਘਰ ਦੇ ਮਸੰਦ ਨੇ ਬੇਅੰਤ ਸੰਗਤਾਂ ਹਨ।
ਧੀਰ ਮੱਲ ਕੋ ਕਪਟ ਘੁਟਾਲੀ,
ਸਾਰੇ ਗੱਲ ਕਰ ਰਹੇ ਵੀ ਧੀਰ ਮੱਲ ਨੇ ਕਪਟ ਕੀਤਾ। ਧੀਰ ਮੱਲ ਨੂੰ ਏਦਾਂ ਕਰਨਾ ਨਹੀਂ ਸੀ ਚਾਹੀਦਾ, ਉਹਨੇ ਬੇਮਰਿਆਦਾ ਕੰਮ ਕੀਤਾ। ਜੋ ਕੰਮ ਪ੍ਰਿਥੀ ਚੰਦ ਕਰਦਾ ਸੀ ਉਹੀ ਕੰਮ ਇਹਨੇ ਸ਼ੁਰੂ ਕੀਤਾ ਹੈ।
ਸਭ ਮੈਂ ਬਿਦਤੀ ਕੀ ਜੋ ਕੁਚਾਲੀ,
ਜਿਹੜੀ ਮਾੜੀ ਚਾਲ ਇਹਨੇ ਕੀਤੀ ਸੀ, ਮਾੜਾ ਕੰਮ ਕੀਤਾ ਸੀ ਗੁਰਦੇਵ ਦੇ ਬਰਾਬਰ ਗੱਦੀ ਲਾ ਕੇ ਬਹਿਣ ਦਾ, ਉਹ ਸਭ ਪਾਸੇ ਪ੍ਰਗਟ ਹੋ ਗਿਆ।
ਤਿੰਨੋ ਸਤ ਗੁਰੂ ਕੇ ਧੀਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿਹੜੇ ਗੁਰਸਿੱਖ ਨੇ ਉਹ ਬੈਠੇ ਹਨ।
ਗੁਣਗਨ ਸਹਿਤ ਸੁਲਾਇਕ ਵੀਰ,
ਸੰਗਤ ਗੱਲਾਂ ਕਰਦੀ ਕਹਿੰਦੇ ਸਤਿਗੁਰੂ ਜੀ ਦੇ ਤਿੰਨ ਪੁੱਤਰ ਨੇ ਇਸ ਵੇਲੇ ਮੌਜੂਦ ਨੇ ਮਹਾਰਾਜ ਜੀ ਦੇ ਕੋਲ, ਉਹ ਧੀਰਜ ਦੇ ਸਹਿਤ ਨੇ, ਸਾਰੇ ਗੁਣ ਨੇ ਉਹਨਾਂ ਚ, ਬਾਬਾ ਸੂਰਜਮੱਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਅਣੀ ਰਾਏ ਜੀ, ਤਿੰਨੇ ਹੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਉਹਨਾਂ ਚ ਸਾਰੇ ਗੁਣ ਹਨ।
ਸਭ ਸ੍ਰੀ ਗੁਰੂ ਕੀ ਦਿਸ਼ਾ ਨਿਹਾਰੈ,
ਹੁਣ ਸਾਰੇ ਗੁਰੂ ਸਾਹਿਬ ਵੱਲ ਵੇਖ ਰਹੇ ਨੇ, ਕਿਉਂਕਿ ਸਭ ਦੇ ਮਨ ਚ ਇਹ ਖਦਸਾ ਹੈ ਕਿ ਗੁਰੂ ਸਾਹਿਬ ਜੀ ਹੁਣ ਕੋਈ ਭਾਣਾ ਵਰਤਾਣਗੇ, ਉਹ ਅੱਗੇ ਗੁਰੂ ਥਾਪਣ ਦੀ ਤਿਆਰੀ ਕਰ ਰਹੇ ਨੇ। ਹੁਣ ਸਾਰਿਆਂ ਦੀ ਨਿਗਾਹ ਵੀ ਗੁਰੂ ਕਿਹਨੂੰ ਥਾਪਣਗੇ, ਕਈਆਂ ਦੇ ਮਨ ਚ ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ, ਕੋਈ ਬਾਬਾ ਸੂਰਜਮੱਲ ਜੀ ਬਾਰੇ ਅੰਦਾਜ਼ਾ ਲਾਉਂਦਾ, ਕੋਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਸੋਚਦਾ, ਕਈਆਂ ਦੇ ਮਨਾਂ ਚ ਚਰਚਾ ਚੱਲਦੀ ਵੀ ਗੁਰੂ ਹਰਿਰਾਏ ਸਾਹਿਬ ਨਾਲ ਸਤਿਗੁਰੂ ਆਪਣੇ ਪੋਤਰੇ ਨਾਲ ਬੜਾ ਸਨੇਹ ਕਰਦੇ ਆ। ਤੂੰ ਏਦਾਂ ਹੁਣ ਸਾਰੀ ਸੰਗਤ ਵੇਖ ਰਹੀ ਹੈ, ਕਿਉਂਕਿ ਬੜਾ ਵੱਡਾ ਫੈਸਲਾ ਹੋਣਾ ਸੀ, ਸਾਰੀ ਸੰਗਤ ਦੀ ਨਿਗਾਹ ਸਤਿਗੁਰਾਂ ਵੱਲ ਹੈ।
ਸੇਵਾ ਵਿਖੇ ਨਮਰਤਾ ਧਾਰੈ,
ਸੰਗਤ ਵੇਖਦੀ ਹੈ ਵੀ ਗੁਰੂ ਸਾਹਿਬ ਜੀ ਦੇ ਤਿੰਨੇ ਹੀ ਸਾਹਿਬਜ਼ਾਦੇ ਮਹਾਰਾਜ ਜੀ ਦੀ ਸੇਵਾ ਚ ਹਰ ਵੇਲੇ ਹਾਜ਼ਰ ਰਹਿੰਦੇ ਤੇ ਬੜੇ ਨਿਮਰਤਾਵਾਨ ਪੁਰਖ ਹਨ।
ਦੇਖੇ ਗੁਰੂ ਕਹਾ ਕ੍ਰਿਤ ਕਰੈ,
ਵੇਖਦੇ ਆ ਵੀ ਸਤਿਗੁਰੂ ਜੀ ਕੀ ਕਰਦੇ ਨੇ, ਕਿਹਨੂੰ ਵਡਿਆਈ ਬਖਸ਼ਦੇ ਹਨ।
ਹਿਰਦੈ ਪ੍ਰਤੀਖਤ ਸੰਸਾ ਧਰੈ,
ਆਪਣੇ ਹਿਰਦੇ ਚ ਉਡੀਕ ਕਰਦੇ, ਹਿਰਦੈ ਪ੍ਰਤੀਖਤ ਉਡੀਕ ਕਰਦੇ, ਤੇ ਮਨ ਦੇ ਵਿਚ ਸੰਦੇਹ ਵੀ ਹੁੰਦਾ ਸਿੱਖਾਂ ਦੇ, ਪਤਾ ਨੀ ਸਤਿਗੁਰੂ ਜੀ ਕਿਹਨੂੰ ਵਡਿਆਈ ਦੇਣਗੇ, ਕਿਹਨਾਂ ਵਿਚ ਸਤਵੇਂ ਪਾਤਸ਼ਾਹ ਬਣ ਕੇ ਸੰਸਾਰ ਵਿਚ ਪ੍ਰਗਟ ਹੋਣ ਵਾਸਤੇ ਧੁਰ ਦਰਗਾਹ ਤੋਂ ਫੈਸਲਾ ਹੈ।
ਸਤਿਗੁਰੂ ਕੋ ਰੁਖ ਜਾਣਿਓ ਬਣਿਓ,
ਸਤਿਗੁਰੂ ਜੀ ਦਾ ਜਿਹੜਾ ਰੁੱਖ ਹੈ ਉਹ ਜਾਣਿਆ ਬਣਦਾ ਨਜ਼ਰ ਆ ਰਿਹਾ ਹੈ।
ਲਗ ਪੋਤਰੇ ਪਰ ਕਰੁਣਾ ਟਰੈ,
ਜਿਹੜੇ ਸਿਆਣੇ ਗੁਰਸਿੱਖ ਨੇ ਉਹ ਕਹਿੰਦੇ ਵੀ ਸਾਨੂੰ ਤਾਂ ਏਦਾਂ ਜਾਪਦਾ ਹੈ ਕਿ ਮਹਾਰਾਜ ਜੀ ਆਪਣੇ ਸਭ ਤੋਂ ਛੋਟੇ ਪੋਤਰੇ ਤੇ ਬਹੁਤ ਪ੍ਰਸੰਨ ਨੇ। ਗੁਰੂ ਹਰਿਰਾਏ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਜੀ ਬਹੁਤ ਜ਼ਿਆਦਾ ਭਾਰੀ ਪ੍ਰਸੰਨਤਾ ਕਰਦੇ ਹਨ।
ਇਹ ਬੜ ਢੀਠ ਆਪ ਗੁਰ ਬਣਿਓ,
ਮਹਾਰਾਜ ਜਿਹੜਾ ਧੀਰ ਮੱਲ ਹੈ ਇਹ ਤਾਂ ਬਹੁਤਾ ਢੀਠ ਬੰਦਾ ਨਿਕਲਿਆ, ਇਹ ਤਾਂ ਪ੍ਰਿਥੀ ਚੰਦ ਨਾਲੋਂ ਵੀ ਦੋ ਰੱਤੀਆਂ ਅੱਗੇ ਗਿਆ ਹੈ, ਇਹਨੇ ਤਾਂ ਇੱਥੇ ਗੁਰੂ ਪਾਤਸ਼ਾਹ ਦੇ ਕੋਲ ਹੀ ਗੱਦੀ ਲਾ ਲਈ, ਆਪਣੇ ਢੀਠ ਬਣ ਕੇ ਆਪ ਹੀ ਗੁਰੂ ਬਣ ਬੈਠਾ।
ਬਹੁਰ ਨਿਕਟ ਕੁਛ ਨਾਹੇ ਨਾ ਗਿਨਿਓ,
ਇਹਨੇ ਨੇ ਇਹ ਨਹੀਂ ਸੋਚਿਆ ਵੀ ਮੈਂ ਸਤਿਗੁਰਾਂ ਦੇ ਕੋਲ ਬੈਠਾ, ਇੱਥੇ ਵੀ ਗੁਰੂ ਸਾਹਿਬ ਦੀ ਨਗਰੀ ਦੇ ਵਿਚ ਆ, ਸਤਿਗੁਰੂ ਜੀ ਉੱਥੇ ਹਾਜ਼ਰ ਨੇ, ਉਸ ਵੇਲੇ ਪ੍ਰਤੱਖ ਹਨ।
ਪ੍ਰਿਥੀਏ ਸਮੇਂ ਅਬ ਪਯੋ ਨਿਰਾਲਾ,
ਜਿਵੇਂ ਪ੍ਰਿਥੀਏ ਦਾ ਗੁਰੂ ਘਰ ਨਾਲੋਂ ਰਾਹ ਵੱਖਰਾ ਹੋ ਗਿਆ, ਅੱਜ ਤੋਂ ਬਾਅਦ ਧੀਰ ਮੱਲ ਵੀ ਗੁਰੂ ਘਰ ਤੋਂ ਵੱਖਰਾ ਹੋ ਗਿਆ, ਇਹ ਵੀ ਹੁਣ ਗੁਰੂ ਘਰ ਨਾਲ ਨਹੀਂ ਮਿਲਦਾ, ਜਿਵੇਂ ਪ੍ਰਿਥੀਆ ਨਹੀਂ ਮਿਲਿਆ ਮੀਣਾ ਬਣ ਕੇ ਵੱਖਰਾ ਹੋ ਗਿਆ, ਇਹ ਧੀਰ ਮੱਲੀਏ ਵੀ ਵੱਖਰੇ ਹੋ ਗਏ।
ਰਹਿਓ ਨਾ ਮੇਲ ਗੁਰੂ ਘਰ ਨਾਲਾ,
ਅੱਜ ਤੋਂ ਬਾਅਦ ਇਹਦਾ ਗੁਰੂ ਘਰ ਨਾਲ ਕੋਈ ਮੇਲ ਕੋਈ ਮਿਲਾਪ ਨਹੀਂ ਰਹਿਣਾ।
ਜਾਨੀ ਪਰੈ ਬਿਗਾਰ ਉਠਾ ਹੈ,
ਕਿਉਂਕਿ ਇਹ ਜਾਣਦਾ ਮਨ ਸਮਝ ਆ ਰਹੀ ਹੈ ਵੀ ਇਹਨੇ ਵੀ ਬਾਦ ਨਹੀਂ ਆਉਣਾ ਪ੍ਰਿਥੀਏ ਵਾਂਗੂ, ਇਹਨੇ ਵੀ ਕੋਈ ਨਾ ਕੋਈ ਵਿਗਾੜ ਤਾਂ ਉਠਾਉਣਾ ਹੀ ਉਠਾਉਣਾ, ਉਪਦਰਵੀ ਹੈ ਕਲੇਸ਼ੀ ਹੈ, ਇਹਨੇ ਕੋਈ ਨਾ ਕੋਈ ਕਲੇਸ਼ ਜਰੂਰ ਪਾਉਣਾ।
ਗੁਰੂ ਸੰਗ ਦਵੈਤ ਅਧਿਕ ਉਪਜੈ ਹੈ,
ਇਹਨੇ ਸਤਿਗੁਰਾਂ ਨਾਲ ਦਵੈਤ ਰੱਖਣੀ ਹੈ, ਜਿਹੜਾ ਮਹਾਰਾਜ ਛੇਵੇਂ ਪਾਤਸ਼ਾਹ ਤੋਂ ਬਾਅਦ ਗੱਦੀ ਤੇ ਬੈਠੇਗਾ ਇਹਨੇ ਉਹਦੇ ਨਾਲ ਵੀ ਦਵੈਸ਼ ਰੱਖਣੀ ਹੈ।
ਤੁਰਕਨ ਸੋ ਮੇਲੀ ਬਹੁ ਬਣਿਓ
ਕਿਉਂਕਿ ਇਹ ਤੁਰਕਾਂ ਦਾ ਮੇਲੀ ਬਣਿਆ ਸ਼ਾਹਜਹਾਨ ਨਾਲ ਇਹਨੇ ਕਹਿੰਦਾ ਮੇਰੀ ਮਿੱਤਰਤਾ ਮੈਂ ਉਹਦੇ ਨਾਲ ਚਿੱਠੀ ਪੱਤਰ ਲਿਖ ਕੇ ਭੇਜਦਾ ਰਹਿੰਦਾ ਉਹਦੇ ਬੰਦੇ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਤੂੰ ਬਾਦਸ਼ਾਹ ਦੇ ਨਾਲ ਤੁਰਕਾਂ ਦੇ ਨਾਲ ਇਹਦਾ ਮੇਲ ਹੈ
ਪਦ ਉੱਚੋਂ ਸੋ ਮਨੋਰਥ ਹਨਿਓ
ਔਰ ਹੁਣ ਉੱਚਾ ਪਦ ਜੋ ਪਾਲਦਾ ਸੀ ਉਹ ਤਾਂ ਨੀ ਉਹਨੂੰ ਹੁਣ ਮਿਲਦਾ ਜਿਹੜੀ ਵਡਿਆਈ ਉਹ ਚਾਹੁੰਦਾ ਸੀ ਉਹ ਨੀ ਉਹਨੂੰ ਹੁਣ ਮਿਲ ਸਕਦੀ
ਇਤਿਹਾਦਿਕ ਬਹੁ ਆਪਸ ਮਾਹੀ
ਏਦਾਂ ਗੁਰਸਿੱਖ ਆਪਸ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਇਹ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
ਸਿੱਖ ਮਸੰਦ ਕਹਾ ਤਿਕ ਤਾਹੀ
ਬਹੁਤ ਸਾਰੇ ਸਿੱਖ ਵੀ ਗੱਲਾਂ ਕਰਦੇ ਗੁਰੂ ਘਰ ਦੇ ਜਿਹੜੇ ਪੁਰਾਤਨ ਮਸੰਦ ਸੀ ਖਾਲਸਾ ਜੀ ਮਸੰਦਾਂ ਦਾ ਜਿਹੜਾ ਵਿਗੜਨਾ ਸ਼ੁਰੂ ਹੋਇਆ ਉਹ ਜ਼ਿਆਦਾ ਨੌਵੇਂ ਪਾਤਸ਼ਾਹ ਦੇ ਵੇਲੇ ਹੋਇਆ ਥੋੜੇ ਬਹੁਤੇ ਤਾਂ ਪਹਿਲਾਂ ਵੀ ਵਿਗੜੇ ਸਨ ਕਿਉਂਕਿ ਪੂਜਾ ਦਾ ਧਾਨ ਮਤ ਭ੍ਰਸ਼ਟ ਕਰਦਾ ਸੀ ਇਹਨਾਂ ਦੀ ਪਰ ਬਹੁਤ ਸਾਰੇ ਮਸੰਦ ਐਸੇ ਵੀ ਸੀ ਜਿਹਨਾਂ ਨੇ ਬਹੁਤ ਭਾਵਨਾ ਨਾਲ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾਈਆਂ ਬਾਬਾ ਫੇਰੂ ਸਾਹਿਬ ਜੀ ਇਹ ਵੀ ਮਸੰਦ ਸੀ ਨੱਕੇ ਤੋਂ ਮਹਾਰਾਜ ਜੀ ਦੀ ਸ਼ਰਨ ਆਏ ਸੱਚੀ ਦਾੜੀ ਦਾ ਮਹਾਰਾਜ ਨੇ ਇਹਨਾਂ ਨੂੰ ਮਾਣ ਦਿੱਤਾ ਦਸਵੇਂ ਪਾਤਸ਼ਾਹ ਨੇ ਉਹ ਬੜੇ ਬੜੇ ਭਲੇ ਮਸੰਦ ਵੀ ਸਨ ਤੋ ਜਿਹੜੇ ਸਿਆਣੇ ਮਸੰਦ ਸੀ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਉਹ ਏਦਾਂ ਦੀਆਂ ਗੱਲਾਂ ਕਰ ਰਹੇ ਨੇ ਚਰਚਾ ਕਰ ਰਹੇ ਹਨ
ਇਮ ਦਿਨ ਦੋਨੋ ਬਹੁਰ ਬਿਤਾਏ
ਦੋ ਦਿਨ ਹੋਰ ਏਦਾਂ ਸੰਗਤ ਨੇ ਬਤੀਤ ਕੀਤੇ
ਖੇਲਤ ਹੋਰੀ ਮਿਲ ਹੁਲ ਸਾਏ
ਹੋਲੀ ਦੇ ਦਿਨ ਸਨ ਗੁਰਸਿੱਖ ਆਪਸ ਵਿਚ ਹੋਲੀ ਵੀ ਖੇਡਦੇ ਹਨ
ਗਾਵੇ ਸ਼ਬਦ ਮੋਦ ਚਹੋਦ
ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ਼ਬਦਾਂ ਨੂੰ ਰੀਝ ਰੀਝ ਕੇ ਗੁਰਸਿੱਖ ਗਾਉਂਦੇ ਹਨ ਬੜੇ ਆਨੰਦ ਨਾਲ ਹੋਲੀ ਕੀਨੀ ਸੰਤ ਸੇਵ ਏਦਾਂ ਸਤਿਗੁਰਾਂ ਦੀ ਬਾਣੀ ਦਾ ਜਾਪ ਜਪਦੇ ਕੀਰਤਨ ਕਰਦੇ ਹਨ
ਬਰਸਤ ਰੰਗ ਗੁਲਾਲ ਪਿਓਦ
ਕਹਿੰਦੇ ਗੁਲਾਲ ਦੀਆਂ ਬੁੱਕਾਂ ਭਰ ਕੇ ਗੁਰਸਿੱਖ ਇੱਕ ਦੂਜੇ ਤੇ ਪਾਉਂਦੇ ਆਮ ਕਰਕੇ ਉਦੋਂ ਹੋਲੀ ਗੰਧਲੀ ਹੋ ਚੁੱਕੀ ਸੀ ਲੋਕ ਇੱਕ ਦੂਜੇ ਤੇ ਮਿੱਟੀ ਦੀਆਂ ਬੁੱਕਾਂ ਭਰ ਭਰ ਖੇਹ ਪਾਉਂਦੇ ਸਨ ਮਾੜੇ ਭੈੜੇ ਕਰਮ ਕਰਦੇ ਸੀ ਭੈੜੀਆਂ ਬਿਰਤੀਆਂ ਦੇ ਨਾਲ ਸ਼ਰਾਰਤਾਂ ਕਰਦੇ ਸਨ ਤੇ ਇਹਨੂੰ ਵਿਗਾੜ ਕੇ ਰੱਖ ਦਿੱਤਾ ਸੀ ਗੁਰਸਿੱਖ ਸ਼ੁੱਧ ਭਾਵ ਨਾਲ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਜੇ ਗੁਲਾਲ ਵੀ ਸੁੱਟਦੇ ਇੱਕ ਦੂਜੇ ਤੇ ਉੱਤੇ ਤੇ ਬੜੇ ਪ੍ਰੇਮ ਭਾਵ ਦੇ ਨਾਲ ਖੇਡਦੇ ਹਨ
ਫਾਗ ਦਿਓਸ ਕੁਕੀਨਸ ਤਿਆਰੀ
ਏਦਾਂ ਹੁਣ ਪੂਰਨਮਾਸ਼ੀ ਦੇ ਦਿਨ ਮਹਾਰਾਜ ਜੀ ਨੇ ਦੀਵਾਨ ਸਜਾਉਣਾ ਸੀ ਹੁਕਮ ਸੀ ਵੀ ਪੁੰਨਿਆਂ ਵਾਲੇ ਦਿਨ ਦੀਵਾਨ ਸਜਾਵਾਂਗੇ ਪੁੰਨਿਆਂ ਤੋਂ ਫਿਰ ਏਕਮ ਦਾ ਤੇ ਦੂਜ ਦਾ ਤਿੰਨ ਦਿਨਾਂ ਦਾ ਮਹਾਰਾਜ ਜੀ ਨੇ ਮੇਲਾ ਰੱਖਿਆ ਸੀ ਛੇਵੇਂ ਪਾਤਸ਼ਾਹ ਨੇ ਵੀ ਤਿੰਨ ਦਿਨ ਦੀਵਾਨ ਸਜਣਗੇ ਤੋ ਪੂਰਨਮਾਸ਼ੀ ਦਾ ਦਿਨ ਜਿਹੜਾ ਹੁੰਦਾ ਉਹ ਹੋਲੀ ਦਾ ਦਿਨ ਹੁੰਦਾ ਉਸ ਦਿਨ ਜੜਾ ਵੱਡਾ ਭਾਰੀ ਉਤਸਵ ਰਚਿਆ ਗਿਆ
ਨਿਕਸਨ ਕੀਨ ਵਹੇਰ ਗੁਰ ਭਾਰੀ
ਪੁੰਨਿਆਂ ਵਾਲੇ ਦਿਨ ਸਤਿਗੁਰਾਂ ਨੇ ਦੀਵਾਨ ਸਜਾਣਾ ਸੀ ਇਸ ਕਰਕੇ ਗੁਰਦੇਵ ਜੀ ਅੱਜ ਆਪਣੇ ਮਹਿਲਾਂ ਚੋਂ ਬਾਹਰ ਆਏ ਹਨ
ਫਰਸ਼ ਵਿਸਾਲ ਕਰਾਏ ਹੋ ਚਾਰੂ
ਸੰਗਤ ਦੇ ਦੀਵਾਨ ਵਾਸਤੇ ਮਹਾਰਾਜ ਜੀ ਨੇ ਆਪਣੇ ਦੀਵਾਨ ਲਈ ਹੁਕਮ ਕੀਤਾ ਦੀਵਾਨ ਸਜਾਓ ਬੜੇ ਬੜੇ ਸੋਹਣੇ ਫਰਸ਼ ਸੋਹਣੇ ਗਲੀਚੇ ਦੀਵਾਨ ਸਜਾਇਆ ਗਿਆ
ਸੁਪਟ ਮਿਲੇ ਸਭ ਆਯੁਧ ਧਾਰੂ
ਗੁਰਦੇਵ ਦੇ ਜਿੰਨੇ ਸ਼ਸਤਰ ਧਾਰੀ ਸੂਰਮੇ ਸਨ ਸਭ ਤਿਆਰ ਬਰ ਤਿਆਰ ਹੋ ਕੇ ਕਮਰ ਕਸਾ ਕਰਕੇ ਆਏ ਹਨ
ਪੁਨ ਸੁੰਦਰ ਮਸਨੰਦ ਬਿਲੰਦ
ਮਹਾਰਾਜ ਜੀ ਦੀ ਸੋਹਣੀ ਗੱਦੀ ਬੜਾ ਸੋਹਣਾ ਆਸਣ ਜਿਹੜਾ ਸੀ ਉਹ ਵਿਛਾਇਆ
ਕਰੀ ਡਸਾਵਨ ਰੰਗ ਅਮੰਦ
ਔਰ ਬੜੇ ਸੋਹਣੇ ਰੰਗ ਦੇ ਕੱਪੜੇ ਬਸਤਰ ਆਦਿਕ ਜਿਹੜੇ ਸੀ ਉਹ ਵਿਛਾਏ ਗਏ ਸੋਹਣੇ ਰੰਗ ਦੀ ਚਾਦਰ ਵਿਛਾਈ ਗਈ ਮਹਾਰਾਜ ਜੀ ਦਾ ਆਸਣ ਬੜੇ ਸੋਹਣੇ ਢੰਗ ਨਾਲ ਸਜਾਇਆ
ਪੁਨ ਉਪਦਾਨ ਮਹਾਨੋ ਆਨਾ
ਵੱਡਾ ਸਰਾਣਾ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਲਿਆ ਕੇ ਰੱਖਿਆ
ਗਿਰਦਾ ਬਸਤਰ ਬਰਨ ਬਰਨਾਨਾ
ਔਰ ਜਿਹੜੇ ਗਿਰਦੇ ਦੇ ਆਲੇ ਦੁਆਲੇ ਦੇ ਕੱਪੜੇ ਨੇ ਕਨਾਤਾਂ ਲਾਈਆਂ ਨੇ ਉਹ ਵੀ ਕਹਿੰਦੇ ਰੰਗ ਰੰਗ ਦੀਆਂ ਲਾਈਆਂ ਬੜੇ ਸੁੰਦਰ ਰੰਗ ਦੀਆਂ ਹਨ
ਸਭਾ ਵਿਸਾਲ ਰਾਖ ਮੈਦਾਨ
ਮਹਾਰਾਜ ਜੀ ਨੇ ਜਿਹੜੀ ਸਭਾ ਲਾਈ ਉਹ ਖੁੱਲੇ ਮੈਦਾਨ ਵਿੱਚ ਲਾਈ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ ਤੋ ਵੱਡਾ ਖੁੱਲਾ ਪੰਡਾਲ ਜਿਹੜਾ ਦੀਵਾਨ ਉਹ ਮਹਾਰਾਜ ਜੀ ਨੇ ਇੱਕ ਵੱਡਾ ਮੈਦਾਨ ਕੀਰਤਪੁਰ ਸਾਹਿਬ ਦਾ ਜਿਹੜਾ ਦੂਰ ਤੱਕ ਸੰਗਤ ਬਹਿ ਸਕੇ ਉਸ ਢੰਗ ਦੇ ਨਾਲ ਉੱਥੇ ਦੀਵਾਨ ਸਜਾਇਆ
ਫੂਲਨ ਮਾਲਾ ਰਚਿਤ ਸੁਜਾਨ
ਮਾਲੀ ਫੁੱਲਾਂ ਦੀਆਂ ਮਲਾਵਾਂ ਗੁੰਦ ਗੁੰਦ ਕੇ ਲਿਆਏ ਮਹਾਰਾਜ ਜੀ ਦੇ ਦੀਵਾਨ ਨੂੰ ਸਜਾਉਂਦੇ ਕਨਾਤਾਂ ਤੇ ਤੰਬੂ ਤੇ ਮਹਾਰਾਜ ਜੀ ਦੇ ਚੰਦੋਏ ਤੇ ਆਸਣਾਂ ਤੇ ਬੜੀਆਂ ਸੋਹਣੀਆਂ ਫੁੱਲਾਂ ਦੀਆਂ ਮਲਾਵਾਂ ਗੁੰਦ ਗੁੰਦ ਕੇ ਰੱਖਦੇ ਹਨ।
ਪੋਸ਼ਿਸ਼ ਬਿਸਦ ਮਹਿਦ ਬੱਪ ਪਾਈ,
ਛੇਵੇਂ ਪਾਤਸ਼ਾਹ ਨੇ ਚਿੱਟੇ ਰੰਗ ਦੀ ਪੁਸ਼ਾਕ ਪਾਈ। ਬਿਸਦ ਕਹਿੰਦੇ ਆ ਸਫੇਦ ਨੂੰ। ਅੱਜ ਗੁਰਦੇਵ ਛੇਵੇਂ ਪਾਤਸ਼ਾਹ ਨੇ ਚਿੱਟੇ ਰੰਗ ਦੀ ਪੁਸ਼ਾਕ, ਅੱਜ ਦਸਤਾਰਾ ਵੀ ਸਾਹਿਬ ਦੇ ਸੀਸ ਦੇ ਉੱਤੇ ਚਿੱਟੇ ਰੰਗ ਦਾ ਹੈ।
ਨਿਕਸੇ ਚਾਚਰ ਹੇਤ ਗੁਸਾਈ,
ਗੁਰਦੇਵ ਸੰਗਤ ਨੂੰ ਦਰਸ਼ਨ ਦੇਣ ਵਾਸਤੇ, ਗੁਰਸਿੱਖਾਂ ਨੂੰ ਦੀਦਾਰ ਦੇਣ ਵਾਸਤੇ ਨਿਕਲੇ ਹਨ।
ਕੰਚਨ ਦੰਡ ਤਰੇ ਜਿਨ ਹੱਥ,
ਗੁਰਦੇਵ ਦੇ ਸਾਹਮਣੇ ਦੋ ਚੋਬਦਾਰ ਜਿਨ੍ਹਾਂ ਦੇ ਹੱਥਾਂ ਵਿਚ ਸੋਨੇ ਦੀਆਂ ਚੋਭਾਂ ਫੜੀਆਂ ਹੋਈਆਂ, ਉਹ ਅੱਗੇ ਅੱਗੇ ਤੁਰੇ ਜਾ ਰਹੇ ਨੇ।
ਦਿਸਦਾ ਏ ਆਗੇ ਕੁਛ ਨਾਥ,
ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਦੋਵੇਂ ਚੋਬਦਾਰ ਜਾ ਰਹੇ ਨੇ। ਵਿਚਕਾਰ ਗੁਰਦੇਵ ਜੀ ਨੇ ਬਾਕੀ ਗੁਰਸਿੱਖ ਯੋਧੇ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਛੇਵੇਂ ਪਾਤਸ਼ਾਹ ਨਾਲ ਜਾ ਰਹੇ ਹਨ।
ਸੁੰਦਰ ਚਮਰ ਟੁਰਾਵਤ ਪਾਛੇ,
ਸੇਵਾਦਾਰ ਤੁਰਦਾ ਤੁਰਦਾ ਸਾਹਿਬ ਦੇ ਸੀਸ ਦੇ ਪਿੱਛੇ ਚਵਰ ਚਲਾਉਂਦਾ ਜਾ ਰਿਹਾ ਹੈ।
ਗਹਿਓ ਹੱਥ ਪਾਨੇ ਕਹੋ ਆਛੇ,
ਔਰ ਇਸ ਪ੍ਰਕਾਰ ਨਾਲ ਤੁਰਦੇ ਜਾ ਰਹੇ ਹਨ ਭਾਈ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿਚੋਂ ਬ੍ਰਹਮ ਗਿਆਨੀ ਮਹਾਂਪੁਰਖ ਸੀ, ਉਹ ਵੀ ਨਾਲ ਨੇ। ਉਹਨਾਂ ਦਾ ਹੱਥ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ ਫੜਿਆ ਹੋਇਆ ਤੇ ਕਹਿੰਦੇ ਆਓ ਭਾਨਾ ਜੀ ਚੱਲੀਏ। ਉਹਨਾਂ ਦਾ ਹੱਥ ਆਪਣੇ ਹੱਥ ਚ ਪਕੜ ਕੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਤੁਰਦੇ ਜਾ ਰਹੇ। ਭਾਈ ਭਾਨਾ ਜੀ ਆਪਣੇ ਹਿਰਦੇ ਚ ਸੋਚਦੇ ਆ ਕਿ ਮੇਰੇ ਗੁਰਦੇਵ ਨੇ ਮੇਰੇ ਤੇ ਕਿੰਨਾ ਤਰਸ ਕੀਤਾ ਕਿ ਮੇਰਾ ਹੱਥ ਪਕੜਿਆ ਹੋਇਆ, ਬਾਂਹ ਫੜੀ ਹੋਈ ਹੈ। ਲੋਕ ਪਰਲੋਕ ਵਿਚ ਸਤਿਗੁਰੂ ਜੀ ਨੇ ਬਾਂਹ ਨਹੀਂ ਛੱਡਣੀ, ਐਸੇ ਦਿਆਲੂ ਨੇ ਕਿਰਪਾਲੂ ਨੇ, ਏਦਾਂ ਤੁਰੇ ਜਾ ਰਹੇ ਹਨ।
ਮੰਦ ਮੰਦ ਮੁਸਕਾਵਤ ਆਏ,
ਮੁਸਕਰਾਉਂਦੇ ਆਉਂਦੇ ਭਾਈ ਭਾਨੇ ਨਾਲ ਰਾਹ ਵਿਚ ਪਾਤਸ਼ਾਹ ਕੁਝ ਬਚਨ ਵੀ ਕਰਦੇ ਤੇ ਮੁਸਕਰਾਉਂਦੇ ਆ ਰਹੇ ਨੇ।
ਕਮਲ ਬਿਲੋਚਨ ਕੋ ਥਿਕ ਸਾਏ,
ਗੁਰਦੇਵ ਦੇ ਜਿਹੜੇ ਨੇਤਰ ਨੇ ਉਹ ਕਮਲ ਦੇ ਫੁੱਲਾਂ ਵਾਂਗੂ ਖਿੜੇ ਹੋਏ ਹਨ, ਬੜੇ ਹੀ ਸੁੰਦਰ ਹਨ।
ਸਵਾ ਗਿਲਸ਼ਤ ਸਬਨ ਤੇ ਉੱਚੇ,
ਜਿੰਨੇ ਸਿੱਖ ਨੇ ਨਾਲ ਸੰਗਤ ਹੈ ਸਭ ਤੋਂ ਮਹਾਰਾਜ ਜੀ ਸਵਾ ਗਿੱਠ ਉੱਚੇ ਨੇ। ਸਤਵੇਂ ਪਾਤ ਛੇਵੇਂ ਪਾਤਸ਼ਾਹ ਦਾ ਜਿਹੜਾ ਕੱਦ ਹੈ ਨਾ, ਉਹ ਸਵਾ ਗਿੱਠ ਸਾਰਿਆਂ ਤੋਂ ਉੱਚੇ, 7.5 ਫੁੱਟ ਦੇ ਨੇੜੇ ਪਾਤਸ਼ਾਹ ਦਾ ਕੱਦ ਸੀ, ਇਹ ਮਹਾਂਪੁਰਖ ਦੱਸਦੇ। ਤੂੰ 7.5 ਫੁੱਟ ਦਾ ਹਿਸਾਬ, ਅੱਜ ਵੀ 7.5 ਫੁੱਟ ਕੱਦ ਹੋਵੇ ਕਿਸੇ ਦਾ ਸਭ ਤੋਂ ਉੱਚਾ ਦਿਸੇਗਾ। ਤੋ ਜਿੰਨੀ ਸੰਗਤ ਸੀ ਸਾਰਿਆਂ ਤੋਂ ਮਹਾਰਾਜ ਤਕਰੀਬਨ ਸਵਾ ਗਿੱਠ ਉੱਚੇ ਨਜ਼ਰ ਆਉਂਦੇ ਹਨ।
ਬੋਲਤ ਦੀਪਤ ਦਸ਼ਨ ਦੁੱਤ ਸੂਚੇ,
ਸਤਿਗੁਰੂ ਬੋਲਦੇ ਆ ਤੇ ਮੁੱਖ ਮੰਡਲ ਦੇ ਜਿਹੜੇ ਦੰਦ ਨੇ ਨਾ ਚਿੱਟੇ ਰੰਗ ਦੇ, ਏਦਾਂ ਚਮਕਦੇ ਜਿਵੇਂ ਸੁੱਚੇ ਮੋਤੀ ਹੋਣ।
ਭੁਜ ਡੰਡਨ ਜਨ ਸੁੰਡ ਪ੍ਰਚੰਡੇ,
ਗੁਰਦੇਵ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ, ਇੰਨੀਆਂ ਬਲਵਾਨ ਨੇ ਜਿਵੇਂ ਹਾਥੀ ਦੀ ਸੁੰਡ ਨਹੀਂ ਹੁੰਦੀ ਬੜੀ ਬਲ ਵਾਲੀ ਲਮਕਦੀ ਹੈ, ਏਦਾਂ ਸਤਿਗੁਰਾਂ ਦੇ ਭੁਜ ਡੰਡੇ ਹਨ। ਆਜਾਨ ਬਾਹ ਜਿਹਦੇ ਬਾਰੇ ਕਲਗੀਧਰ ਜੀ ਲਿਖਦੇ, ਆਪਾਂ ਰੋਜ਼ ਸਵਾਈਆਂ ਚ ਪੜ੍ਹਦੇ ਹਾਂ ਨਾ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਮਹਾਰਾਜ ਸਾਨੂੰ ਤੁਹਾਡੀਆਂ ਵੱਡੀਆਂ ਬਾਹਾਂ ਦੇ ਉੱਤੇ ਬੜਾ ਭਰੋਸਾ, ਆਪਣੀਆਂ ਬਾਹਾਂ ਤੇ ਨਹੀਂ। ਸਾਡੀਆਂ ਕਾਹਦੀਆਂ ਬਾਹਾਂ ਮਹਾਰਾਜ, ਮਿੱਟੀ ਦੇ ਪੁਤਲਿਆਂ ਦੀਆਂ। ਮਹਾਰਾਜ ਸਾਨੂੰ ਤੁਹਾਡੀਆਂ ਭਾਰੀ ਤੇ ਬਲਵਾਨ ਬਾਹਾਂ ਤੇ ਭਰੋਸਾ ਹੈ। ਛੇਵੇਂ ਪਾਤਸ਼ਾਹ ਦੀਆਂ ਉਹ ਬਾਹਾਂ ਬਲਵਾਨ ਬਾਹਾਂ ਹਨ,
ਜਿਨ ਤੇ ਖੰਡ ਖੰਡ ਰਿਪ ਦੰਡੇ,
ਇਹੋ ਜਿਹੀਆਂ ਬਲਵਾਨ ਬਾਹਾਂ ਨੇ ਜਿਨ੍ਹਾਂ ਬਾਹਾਂ ਨਾਲ ਮਹਾਰਾਜ ਨੇ ਬੜੇ ਬੜੇ ਬਲਵਾਨ ਕਾਬਲ ਬੇਗ ਵਰਗੇ, ਲੱਲਾ ਬੇਗ ਵਰਗੇ, ਅਬਦੁਲ ਖਾਨ ਵਰਗੇ, ਗਰੀਬਨ ਬਾਜ ਪਾਤਸ਼ਾਹ ਨੇ ਵੱਡੇ ਵੱਡੇ ਜਿਹੜੇ ਸੂਰਮੇ ਬਹਾਦਰ ਕਹਾਉਂਦੇ ਸੀ, ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ। ਐਸੀਆਂ ਬਲਵਾਨ ਬਾਹਾਂ ਨੇ ਸਤਿਗੁਰਾਂ ਦੀਆਂ।
ਸਤਿ ਸ੍ਰੀ ਅਕਾਲ। ਮੁਕਤਾ ਮਾਲ ਵਿਸਾਲ ਸੁਹਾਈ,
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਕੰਠ ਵਿਚ ਮੋਤੀਆਂ ਦੀ ਮਾਲਾ ਪਾਈ, ਵੱਡੀ ਮਾਲਾ ਹੈ ਉਹ, ਮਾਲਾ ਇੰਨੀ ਵੱਡੀ ਹੈ ਕਿ ਮਹਾਰਾਜ ਜੀ ਦੇ ਪੇਟ ਤੱਕ ਥੱਲੇ ਲਮਕਦੀ ਹੈ, ਬੜੀ ਸੁੰਦਰ ਨਜ਼ਰ ਆ ਰਹੀ ਹੈ।
ਬੀਚ ਬਡੂਰਜ ਬਹੁ ਛਬ ਪਾਈ,
ਉਹਦੇ ਵਿਚ ਬਡੂਰਜ ਮਣੀਆਂ ਹੁੰਦੀਆਂ, ਉਹ ਵੀ ਵਿਚ ਛਬੀ ਪਾ ਰਹੀਆਂ ਨੇ, ਚਮਕਦੀਆਂ ਹਨ।
ਆਯੁਧ ਬਿਨਾ ਆਏ ਥਿਰ ਭਏ,
ਅੱਜ ਸਤਿਗੁਰਾਂ ਨੇ ਕੋਈ ਸ਼ਸਤਰ ਨਹੀਂ ਪਾਇਆ, ਗੁਰਦੇਵ ਨੇ ਅੱਜ ਕੋਈ ਗਾਤਰੇ ਤਲਵਾਰ ਨਹੀਂ ਪਾਈ, ਐਨ ਚਿੱਟਾ ਚੋਲਾ ਜਿਵੇਂ ਸਾਧੂਆਂ ਮਹਾਤਮਾਵਾਂ ਵਾਲਾ ਉਹ ਪੁਸ਼ਾਕ ਉਹ ਪਾਤਸ਼ਾਹ ਨੇ ਧਾਰਨ ਕੀਤੀ ਹੋਈ ਹੈ।
ਚਹੁੰ ਦਿਸ਼ ਤੇ ਨਮਰੇ ਥਿਰਥੀਏ,
ਚਾਰੇ ਪਾਸੇ ਜਿੰਨੀ ਸੰਗਤ, ਮਹਾਰਾਜ ਜੀ ਜਦੋਂ ਜਾ ਰਹੇ ਹੈ ਨਾ ਦੀਵਾਨ ਵਾਲੇ ਪਾਸੇ, ਤੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤ ਖੜੀ, ਹੱਥ ਜੁੜੇ ਹੋਏ, ਸਭ ਸੀਸ ਝੁਕਾ ਕੇ ਗੁਰਦੇਵ ਨੂੰ ਸਲਾਮੀ ਕਰ ਕਰਕੇ ਨਮਸਕਾਰਾਂ ਕਰਦੇ, ਸਲਾਮੀਏ ਹੋ ਹੋ ਮਿਲਦੇ ਹਨ।
ਸੁਣ ਸੁਣ ਸੁਧ ਸਿੱਖ ਬ੍ਰਿੰਦ ਮਸੰਦ,
ਜਿੰਨੇ ਮਸੰਦ ਜਿੰਨੇ ਸਿੱਖ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋਈ ਕਿ ਸਤਿਗੁਰੂ ਜੀ ਦੀਵਾਨ ਚ ਆ ਰਹੇ ਨੇ, ਜਿੱਥੇ ਜਿੱਥੇ ਡੇਰੇ ਸੀ ਸਿੱਖਾਂ ਦੇ, ਉਥੋਂ ਬੜੀ ਕਾਹਲੀ ਕਾਹਲੀ ਛੋਲੇ ਛੋਲੇ ਪੈਰ ਪੁੱਟ ਕੇ ਆਉਣ ਲੱਗੇ ਕਿ ਛੇਤੀ ਨਾਲ ਮਹਾਰਾਜ ਜੀ ਦੇ ਦਰਸ਼ਨ ਕਰੀਏ।
ਆਏ ਧਰੇ ਅਕੋਰ ਬਿਲੰਦ,
ਆ ਕੇ ਗੁਰੂ ਚਰਨਾਂ ਤੇ ਅਨੇਕ ਪ੍ਰਕਾਰ ਦੀਆਂ ਕੋਰਾਂ ਭੇਟਾਵਾਂ ਲਿਆ ਲਿਆ ਕੇ ਗੁਰਸਿੱਖ ਹਾਜ਼ਰ ਕਰਦੇ ਹਨ।
ਅਨੇਕ ਸੰਗਤਾਂ ਦੇਸ਼ਨ ਦੇਸ਼,
ਅਨੇਕ ਦੇਸ਼ਾਂ ਤੋਂ ਸੰਗਤਾਂ ਨੇ, ਤੇ ਅੱਗੇ ਅੱਗੇ ਨਕੀਬ ਮਹਾਰਾਜ ਜੀ ਜਦੋਂ ਜਾ ਰਹੇ ਆ ਨਾ, ਸੱਜੇ ਖੱਬੇ ਸੇਵਾਦਾਰ, ਚੋਬਦਾਰ, ਚੌਰ ਬਰਦਾਰ, ਸਿਪਾਹੀ, ਸ਼ਸਤਰਧਾਰੀ, ਤੇ ਪਾਤਸ਼ਾਹ ਦੇ ਅੱਗੇ ਅੱਗੇ ਨਕੀਬ, ਉਹ ਨਰਸਿੰਘਾ ਵਜਾਉਂਦਾ ਜਾ ਰਿਹਾ, ਨਾਲ ਉੱਚੀ ਉੱਚੀ ਕਹਿੰਦਾ ਜਾ ਰਿਹਾ, ਸਾਵਧਾਨ ਹੋਸ਼ਿਆਰ, ਮੀਰੀਆਂ ਪੀਰੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਸਹਿਬਜ਼ਾਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਪੋਤੇ, ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ, ਇਉਂ ਬੇਨਤੀਆਂ ਕਰਦੇ ਜਾ ਰਹੇ ਹਨ।
ਬਹੁਮੋਲੀ ਲੇ ਵਸਤ ਅਸ਼ੇਸ਼,
ਬਹੁਮੁੱਲੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਚ ਗੁਰਸਿੱਖ ਨਾਯਾਬ ਤੋਂ ਨਾਯਾਬ, ਕੀਮਤੀ ਤੋਂ ਕੀਮਤੀ ਵਸਤੂਆਂ, ਆਪਣੇ ਸਾਹਿਬ ਤੋਂ ਜਾਨਾਂ ਤੱਕ ਵਾਰ ਦੇਣ ਵਾਲੇ ਗੁਰਸਿੱਖ, ਉਹਨਾਂ ਨੇ ਭਲਾ ਕੀ ਲੁਕਾਉਣਾ ਸੀ ਸਾਹਿਬ ਤੋਂ, ਕੀਮਤੀ ਤੋਂ ਕੀਮਤੀ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਚ ਲੈ ਕੇ ਹਾਜ਼ਰ ਹੋ ਰਹੇ ਹਨ।
ਅਰਨ ਬਰਨ ਅਰਪੀਤ ਬਿਸਾਲੇ,
ਕਹਿੰਦੇ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਰੰਗ ਲਾਲ ਸੁਰਖ ਹੋ ਰਹੇ ਨੇ, ਚਿਹਰੇ ਲਾਲ ਸੁਰਖ ਹੋ ਰਹੇ ਹਨ, ਖੇੜੇ ਨਾਲ ਖੇਡ ਰਹੇ ਹਨ।
ਕੇਤਕ ਪਿਚਕਾਰੀ ਜੁੱਤ ਚਾਲੇ,
ਗੁਲਾਲ ਲੈ ਕੇ ਆਏ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ।
ਅਲਤਾ ਬ੍ਰਿੰਦ ਗੁਲਾਲ ਅੰਬੀਰ,
ਗੁਲਾਲ ਬੜਾ ਸੁਗੰਧੀ ਵਾਲਾ, ਜਿਹਦੇ ਵਿੱਚ ਅਲਤਾ ਕਈ ਤਰ੍ਹਾਂ ਦੀਆਂ ਸੁਗੰਧੀਆਂ ਫੁਲੇਲ ਆਦਿਕ ਮਿਲਾਇਆ ਹੋਇਆ, ਉਹ ਜਦੋਂ ਉਡਾਉਂਦੇ ਹੈ ਉਹਦੇ ਵਿੱਚੋਂ ਸੁਗੰਧੀ ਦੂਰ ਤੱਕ ਫੈਲਦੀ ਹੈ।
ਲੈ ਕਰ ਪਹੁੰਚਤ ਪੇ ਸਿੱਖ ਧੀਰ,
ਵੱਡੇ ਵੱਡੇ ਬੋਰੇ ਭਰ ਕੇ ਰੰਗ ਦੇ ਗੁਲਾਲ ਦੇ ਮਹਾਰਾਜ ਜੀ ਕੋਲ ਪਹੁੰਚੇ ਗੁਰਸਿੱਖ।
ਪ੍ਰਥਮੈ ਚਰਨ ਸਰੋਜਨ ਬੰਦ ਹੈ,
ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਗੁਰਸਿੱਖ।
ਆਗੇ ਧਰੈ ਅਕੋਰ ਬਿਲੰਦ ਹੈ,
ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਦੇ ਨੇ, ਭੇਟਾ ਕਰਦੇ ਨੇ।
ਉਡਤ ਗੁਲਾਲ ਕਟਾ ਜਨ ਹੋਈ,
ਸਤਿਗੁਰੂ ਜੀ ਮੁੱਠ ਭਰ ਕੇ ਗੁਲਾਲ ਦੀ ਜਦੋਂ ਗੁਰਸਿੱਖਾਂ ਤੇ ਸੁੱਟਦੇ, ਇਉਂ ਮਹਿਸੂਸ ਕਰਦੇ ਗੁਰਸਿੱਖ ਕਿ ਸਾਡੀਆਂ ਬੇਰੰਗ ਜ਼ਿੰਦਗੀਆਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਰੰਗ ਰਹੇ ਨੇ, ਇਹ ਗੁਲਾਲ ਦੀ ਮੁੱਠ ਦਾ ਤਾਂ ਬਹਾਨਾ ਹੀ ਹੈ, ਪਾਤਸ਼ਾਹ ਸਾਡਾ ਲੋਕ ਪਰਲੋਕ ਦੋਵੇਂ ਹੀ ਜਹਾਨ ਰੰਗ ਰਹੇ ਨੇ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀਆਂ ਗਜ਼ਲਾਂ ਚ ਲਿਖਿਆ ਨਾ ਕਿ ਕਲਗੀਧਰ ਜਦੋਂ ਗੁਲਾਲ ਦੀ ਮੁੱਠੀ ਪਾਉਂਦੇ, ਏਦਾਂ ਜਾਪਦਾ ਮੇਰੀ ਬੇਰੰਗ ਜ਼ਿੰਦਗੀ ਰੰਗ ਦੇ ਨਾਲ ਭਰ ਗਈ ਹੈ।
ਰੰਗ ਬੂੰਦ ਬਰਖਤ ਹੈ ਸੋਈ,
ਰੰਗ ਦੀਆਂ ਬੂੰਦਾਂ ਵਰਸਦੀਆਂ ਹਨ,
ਜਨ ਸੰਧਿਆ ਮਿਲਬੈ ਕਹੋ ਆਈ।
ਕਹਿੰਦੇ ਇਸ ਪ੍ਰਕਾਰ ਨਾਲ ਸੰਗਤ ਬੈਠੀ ਮਹਾਰਾਜ ਜੀ ਦੇ ਚਰਨਾਂ ਵਿਚ,
ਹਰ ਗੋਬਿੰਦ ਮੁਖ ਚੰਦ ਸੁਹਾਈ,
ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਵਾਂਗੂ ਦਰਸ਼ਨ ਦੇ ਰਹੇ, ਮੁਖ ਮੰਡਲ ਚੰਦਰਮਾ ਵਾਂਗੂ ਸ਼ੋਭਦਾ ਹੈ।
ਮਿਲਿਓ ਗੁਲਾਬ ਗੁਲਾਲ ਉਡੰਤਾ,
ਗੁਰਸਿੱਖ ਚਕੋਰਾਂ ਬਣ ਕੇ ਦਰਸ਼ਨ ਕਰ ਰਹੇ ਨੇ, ਗੁਲਾਬ ਨਾਲ ਮਿਲਿਆ ਹੋਇਆ ਗੁਲਾਲ ਉੱਡਦਾ ਹੈ।
ਖੇਲਤ ਹੋਰੀ ਸ੍ਰੀ ਜਗਕੰਤਾ,
ਜਗਤ ਦੇ ਕੰਤ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਹੋਲੀ ਖੇਡ ਰਹੇ ਨੇ ਸਿੱਖਾਂ ਨਾਲ।
ਛੁੱਟਤ ਅੰਬਰੀਨ ਮੂਠ ਬਡੇਰੀ,
ਗੁਲਾਲ ਤੇ ਅੰਬੀਰ ਦੀਆਂ ਮੁੱਠਾਂ ਭਰ ਭਰ ਕੇ ਛੁੱਟਦੀਆਂ ਹਨ।
ਦੋਵੇਂ ਦੇਸ਼ ਹੋਇਆ ਕਰ ਹੇਲੋ ਗੇਰੀ,
ਜਿਵੇਂ ਹੱਲਾ ਜਿਹਾ ਦਸਵੇਂ ਪਾਤਸ਼ਾਹ ਨੇ ਤਾਂ ਮਰਿਆਦਾ ਚਲਾ ਦਿੱਤੀ ਨਾ ਪੱਕੀ ਹੋਲੇ ਮਹੱਲੇ ਦੀ, ਪਰ ਉਹਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕਰ ਦਿੱਤੀ। ਹੱਲਾ ਕਰਦੇ ਜਿਵੇਂ ਹੋਲੇ ਮਹੱਲੇ ਦਾ ਮਤਲਬ ਵੀ ਇਹ ਹੁੰਦਾ ਹੱਲਾ ਕਰਨਾ, ਕਿਉਂਕਿ ਜੰਗ ਕਰਨ ਵਾਸਤੇ ਹੱਲਾ ਕਰਕੇ ਜਾਣਾ ਹੁੰਦਾ ਦੁਸ਼ਮਣ ਤੇ, ਓਦਾਂ ਹੱਲੇ ਦੀ ਇੱਕ ਦੋ ਧੜੇ ਬਣਾ ਦਿੱਤੇ, ਆਪਸ ਵਿੱਚ ਗੁਰਸਿੱਖ ਇੱਦਾਂ ਇੱਕ ਦੂਜੇ ਤੇ ਹੱਲਾ ਕਰ ਕਰ ਖੇਡਦੇ ਹਨ।
ਹੋਲੀ ਖੇਲ ਛੁਟਤ ਪਿਚਕਾਰੀ,
ਪਿਚਕਾਰੀਆਂ ਵੀ ਚੱਲਦੀਆਂ ਹਨ।
ਭਰ ਭਰ ਮੂਠ ਸਾਮੂਹੇ ਡਾਰੀ,
ਮੁੱਠੀਆਂ ਭਰ ਭਰ ਕੇ ਗੁਲਾਲ ਦੀਆਂ ਸਾਹਮਣੇ ਸੁੱਟਦੇ ਹਨ।
ਬ੍ਰਿੰਦ ਮਸੰਦ ਸੰਗਤਾਂ ਸੰਗ,
ਬ੍ਰਿੰਦ ਮਸੰਦ ਤੇ ਬੇਅੰਤ ਸੰਗਤਾਂ ਦੇ ਨਾਲ
ਖੇਲਤ ਢਾਗ ਡਾਰ ਬਹੁ ਰੰਗ।
ਸਤਿਗੁਰੂ ਜੀ ਖੇਡਾਂ ਖੇਡਦੇ ਆ, ਲੀਲਾ ਕਰ ਰਹੇ ਨੇ ਛੇਵੇਂ ਪਾਤਸ਼ਾਹ।
ਦੇਖਤ ਸਭ ਮਨ ਮੁੱਦਤ ਵਿਸਾਲਾ,
ਜਿਹੜਾ ਵੀ ਆ ਕੇ ਦਰਸ਼ਨ ਕਰਦਾ ਉਹਦਾ ਮਨ ਖੇੜੇ ਨਾਲ ਖੇਡ ਜਾਂਦਾ ਹੈ।
ਪਰੇ ਉਹ ਬਦਨ ਪਰ ਜਮਿਓ ਗੁਲਾਲਾ,
ਬਹੁਤਿਆਂ ਦੇ ਮੁਖ ਦੇ ਉੱਤੇ ਗੁਲਾਲ ਜੰਮ ਗਿਆ। ਮਹਾਰਾਜ ਜੀ ਦੇ ਵੀ ਮੁਖ ਮੰਡਲ ਤੇ ਥੋੜਾ ਥੋੜਾ ਨਜ਼ਰ ਆਉਂਦਾ ਪਰਾਗ।
ਸਭ ਕੇ ਵਰਨ ਲਾਲ ਹੋਏ ਗਏ,
ਗੁਰਸਿੱਖ ਸਭ ਦੇ ਕੱਪੜੇ ਤਨ ਤੇ ਪਾਏ ਲਾਲ ਹੋ ਗਏ।
ਚਿਤਰਤ ਬਸਤਰ ਬਚਿਤਰਤ ਭਏ,
ਰੰਗਦਾਰ ਕੱਪੜਿਆਂ ਦੇ ਹੋਰ ਹੀ ਰੰਗ ਹੋ ਗਏ ਜਦੋਂ ਗੁਲਾਲ ਪਿਆ।
ਇਮ ਸਤਿਗੁਰ ਬਹੁ ਕਰੇ ਬਿਲਾਸਾ,
ਇੱਦਾਂ ਸਤਿਗੁਰੂ ਛੇਵੇਂ ਪਾਤਸ਼ਾਹ ਚੋਜ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ।
ਸਿੱਖ ਮਸੰਦ ਮਿਲੇ ਗਨ ਦਾਸਾ,
ਬੇਅੰਤ ਗੁਰਸਿੱਖ ਮਸੰਦ ਸਤਿਗੁਰਾਂ ਦੀ ਸ਼ਰਨ ਵਿੱਚ ਸੰਗਤ ਵਿੱਚ ਇਕੱਤਰ ਹਨ।
ਹਿਰਦੇ ਮੁਦਤ ਸਭ ਕੇ ਹੋਏ ਰਹੇ,
ਸਾਰਿਆਂ ਦੇ ਹਿਰਦੇ ਬੜੇ ਪ੍ਰਸੰਨ ਨੇ, ਬੜੇ ਹੀ ਖੁਸ਼ ਹਨ।
ਕੁਸ਼ਲ ਪ੍ਰਸੰਨ ਸਭ ਹਿੰਨ ਸੋ ਕਹੇ,
ਸਾਰਿਆਂ ਨੂੰ ਮਹਾਰਾਜ ਜੀ ਕੁਸ਼ਲ ਪ੍ਰਸੰਨਤਾ ਪੁੱਛਦੇ, ਹਾਲ ਚਾਲ ਪੁੱਛਦੇ ਨੇ।
ਬ੍ਰਿੰਦ ਮਸੰਦ ਜੇ ਸਿੱਖ ਪ੍ਰਧਾਨੇ,
ਬੇਅੰਤੀ ਮਸੰਦ ਤੇ ਜਿਹੜੇ ਪ੍ਰਧਾਨ ਗੁਰਸਿੱਖ ਨੇ, ਮੁਖੀਏ ਸਿੱਖ ਨੇ,
ਕਰ ਜੋੜਤ ਨਿਜ ਸ੍ਰੀ ਬਖਾਨੇ,
ਉਹ ਹੱਥ ਜੋੜ ਕੇ ਆਪਣੀ ਸ਼੍ਰੇ ਦੱਸਦੇ, ਮਹਾਰਾਜ ਤੁਹਾਡੀ ਕਿਰਪਾ ਨਾਲ ਸੁਖੀ ਵਸਦੇ ਹਾਂ।
ਮਹਾ ਦੀਵਾਨ ਲਗਿਓ ਦੁੱਤ ਪਾਵਤ,
ਪਾਤਸ਼ਾਹ ਦਾ ਵੱਡਾ ਭਾਰੀ ਦੀਵਾਨ ਲੱਗਾ, ਬੜੀ ਸ਼ੋਭਾ ਪਾ ਰਿਹਾ। ਇੰਦਰ ਦੀ ਸਭਾ ਵੀ ਮਹਾਰਾਜ ਜੀ ਦੇ ਦੀਵਾਨ ਦੇ ਸਾਹਮਣੇ ਫਿੱਕੀ ਪੈਂਦੀ ਹੈ।
ਸ਼ਬਦ ਰਬਾਬੀ ਸੁੰਦਰ ਗਾਵਤ,
ਭਾਈ ਬਾਬਕ ਜੀ ਤਾਂ ਸੱਚਖੰਡ ਚਲੇ ਗਏ, ਉਹਨਾਂ ਦਾ ਪੁੱਤਰ ਕੀਰਤਨ ਕਰਦਾ ਸੀ। ਗੁਰੂ ਦਰਬਾਰ ਵਿੱਚ ਰਬਾਬ ਦੀਆਂ ਤੰਦਾਂ ਛੇੜ ਕੇ ਰੀਝ ਰੀਝ ਕੇ ਰਾਗ ਬਸੰਤ ਗਾ ਰਿਹਾ ਗੁਰਸਿੱਖ।
ਗੁਰਸਿੱਖਨ ਕੋ ਮੇਲ ਸੁਹੇਲਾ,
ਗੁਰਸਿੱਖਾਂ ਦਾ ਵੱਡਾ ਭਾਰੀ ਮੇਲ ਹੈ ਮਹਾਰਾਜ ਜੀ ਦੀ ਹਜ਼ੂਰੀ ਵਿੱਚ।
ਦੋਹੇ ਲੋਕਨ ਕੋ ਜਹ ਮੁਦ ਮੇਲਾ,
ਦੋਹਾਂ ਜਹਾਨਾਂ ਦਾ ਸੁਖ ਵੰਡਿਆ ਜਾ ਰਿਹਾ ਗੁਰੂ ਸਾਹਿਬ ਦੀ ਸ਼ਰਨ ਚ। ਇਹ ਸਭਾ ਦੁਨੀਆਂ ਦੀ ਸਭਾ ਤੋਂ ਨਿਰਾਲੀ ਹੈ, ਇਹ ਦਰਬਾਰ ਦੁਨੀਆਂ ਦੇ ਦਰਬਾਰਾਂ ਚੋਂ ਉੱਚਾ ਦਰਬਾਰ ਹੈ। ਕਿਉਂ? ਕਿਉਂਕਿ ਇਸ ਦਰਬਾਰ ਵਿੱਚੋਂ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਦੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ।
ਸਤਿ ਸ੍ਰੀ,
ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਇਸੇ ਕਰਕੇ ਕਿਹਾ ਹੈ।
ਦਰਸ਼ਨ ਦੇਖ ਦੇਖ ਬਲਿਹਾਰੀ,
ਦਰਸ਼ਨ ਕਰ ਕਰਕੇ ਗੁਰਸਿੱਖ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦੀਦਾਰ ਕਰ ਕਰਕੇ।
ਅਧਿਕ ਪ੍ਰੇਮ ਤੇ ਸੁਖਦ ਉਦਾਰੀ,
ਬੜਾ ਪ੍ਰੇਮ ਗੁਰਦੇਵ ਦਾ ਸਤਿਗੁਰਾਂ ਦਾ ਸਿੱਖਾਂ ਦੇ ਹਿਰਦਿਆਂ ਵਿੱਚ ਹੈ। ਪਾਤਸ਼ਾਹ ਦੇ ਮੁੱਖ ਮੰਡਲ ਉੱਤੇ ਸੁੰਦਰ ਦਾੜਾ, ਕੋਈ ਕੋਈ ਕੇਸ ਵਿੱਚ ਵਿੱਚ ਕਿਤੇ ਹੀਰਾ ਚਮਕਦਾ। ਮਹਾਰਾਜ ਜੀ ਦੇ ਮੁੱਖ ਮੰਡਲ ਦੀ ਆਭਾ ਸੁੰਦਰ ਹੈ।
ਸਵਾ ਪਹਿਰ ਸਤਿਗੁਰ ਤੇ ਥਿਰੇ,
ਸਵਾ ਪਹਿਰ ਤਾਈ ਮਹਾਰਾਜ ਜੀ ਦੀਵਾਨ ਚ ਬੈਠੇ ਰਹੇ, ਸੰਗਤ ਨੂੰ ਦਰਸ਼ਨ ਦਿੰਦੇ ਰਹੇ।
ਦਾਸ ਅਨੇਕ ਉਦਾਹਰਨ ਕਰੇ,
ਅਨੇਕਾਂ ਦਾਸਾਂ ਸੇਵਕਾਂ ਭਗਤਾਂ ਪਿਆਰਿਆਂ ਜਨਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ।
ਕਿਰਪਾ ਦ੍ਰਿਸ਼ਟ ਦਾਸਨ ਪਰ ਡਾਰਤ,
ਆਪਣੀ ਕਿਰਪਾ ਭਰੀ ਦ੍ਰਿਸ਼ਟੀ ਮਹਾਰਾਜ ਆਪਣੇ ਸੇਵਕਾਂ ਵੱਲ ਪਾਉਂਦੇ। ਕਿਰਪਾ ਕਟਾਖ ਅਬ ਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਕਿਰਪਾ ਭਰੀ ਨਿਗਾਹ ਨਾਲ ਮਹਾਰਾਜ ਜੀ ਵੇਖਦੇ ਨੇ ਸਿੱਖਾਂ ਵੱਲ।
ਬਹੁਰ ਉਠਣ ਕੀ ਇੱਛਾ ਧਾਰਤ,
ਸਵਾ ਪਹਿਰ ਤੱਕ ਦਰਸ਼ਨ ਦੇਣ ਤੋਂ ਉਪਰੰਤ ਉੱਠਣ ਦੀ ਇੱਛਾ ਕੀਤੀ।
ਪੂਰ ਕਾਮਨਾ ਕਰ ਸਭ ਕੇਰੀ,
ਸਭ ਦੀ ਕਾਮਨਾ ਸਤਿਗੁਰੂ ਜੀ ਨੇ ਪੂਰਨ ਕੀਤੀ ਹੈ।
ਅੰਤਰ ਸਦਨ ਗਏ ਤਿਸ ਬੇਰੀ,
ਗੁਰਦੇਵ ਆਪਣਿਆਂ ਮਹਿਲਾਂ ਵਿੱਚ ਆ ਗਏ।
ਕਰ ਇਸ਼ਨਾਨ ਪੋਸ਼ਸ਼ ਲੋ ਔਰ,
ਗੁਰਦੇਵ ਨੇ ਇਸ਼ਨਾਨ ਪਾਨ ਕੀਤਾ ਤੇ ਫਿਰ ਪੁਸ਼ਾਕ ਨਵੀਂ ਧਾਰਨ ਕੀਤੀ।
ਬੈਠਤ ਭੇ ਸੋਢੀ ਸਿਰ ਮੋਰ,
ਆਪਣੇ ਸੁਖਾਸਣਾ ਵਾਲੇ ਅਸਥਾਨ ਤੇ ਪਲੰਘੇ ਤੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਸਤਿਗੁਰੂ ਜੀ ਆਣ ਬੈਠੇ ਹਨ।
ਖਾਨ ਪਾਨ ਕਰ ਨਿਸ਼ਾ ਬਿਤਾਈ,
ਰਾਤ ਪੈਣ ਵਾਲੀ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਭੋਜਨ ਛਕਿਆ, ਰਾਤ ਬਤੀਤ ਕੀਤੀ।
ਜਾਮ ਰਹੀ ਜਾਗੇ ਗੋਸਾਈ,
ਪਹਿਰ ਰਾਤ ਰਹਿੰਦਿਆਂ ਜਗਤ ਦੇ ਮਾਲਕ ਸਤਿਗੁਰੂ ਜੀ ਉੱਠੇ, ਸਾਡੇ ਲਈ ਨੇਮ ਪਾ ਰਹੇ ਨੇ, ਸਾਡੇ ਲਈ ਮਰਿਆਦਾ ਚਲਾ ਰਹੇ ਹਨ, ਅੰਮ੍ਰਿਤ ਵੇਲੇ ਉੱਠੇ ਹਨ।
ਏਕ ਦਿਵਸ ਪੁਨ ਅਵਰ ਬਿਤਾਇਓ,
ਇੱਕ ਦਿਨ ਏਕਮ ਦਾ ਹੋ ਰਿਓ ਸਤਿਗੁਰਾਂ ਨੇ ਸੰਗਤ ਨੂੰ ਦਰਸ਼ਨ ਦੇਂਦਿਆਂ ਬਤੀਤ ਕੀਤਾ।
ਤਿਥੀ ਦੂਜ ਕੋ ਸਮਿਓ ਆਇਓ,
ਹੁਣ ਦੂਜ ਦਾ ਦਿਨ ਆ ਗਿਆ, ਦੂਜ ਦੇ ਦਿਨ ਵਾਲੇ ਪਾਤਸ਼ਾਹ ਨੇ
ਬੀਚ ਬਾਜ਼ਾਰ ਸਠੰਡਲ ਉੱਚੇ
ਹੁਕਮ ਕੀਤਾ, ਦੀਵਾਨ ਸਜਾਓ ਵੱਡੇ ਬਾਜ਼ਾਰ ਵਿੱਚ ਜਿੱਥੇ ਖੁੱਲਾ ਥਾਂ ਸੀ, ਉੱਚੇ ਥੜੇ ਦੇ ਉੱਤੇ
ਰਚਹੋ ਫਰਸ਼ ਦੀਰਘ ਨਰਮ ਉੱਚੇ।
ਮਹਾਰਾਜ ਜੀ ਨੇ ਕਿਹਾ ਫਰਸ਼ ਗਲੀਚੇ ਵਿਛਾ ਕੇ ਸੋਹਣਾ ਦੀਵਾਨ ਸਜਾਓ, ਉੱਚੇ ਥੜੇ ਦੇ ਉੱਤੇ ਆਸਣ ਲਾਓ।
ਤਨਹਿ ਚਾਨਣੀ ਚਾਰ ਕੋਨ,
ਚਾਰ ਕੋਨਿਆਂ ਵਾਲੀ ਚਾਨਣੀ ਚੰਦੋਆ ਤਾਣੀ ਜਾਵੇ।
ਤਰੇ ਚੰਦੋਵਾ ਬੰਦ ਹੋ ਤੋਂ,
ਪਹਿਲਾਂ ਉੱਤੇ ਚਾਨਣੀ ਲਾ ਕੇ ਫਿਰ ਥੱਲੇ ਚੰਦੋਆ ਲਾਇਆ ਜਾਵੇ।
ਸਰਬ ਸਮਾਜ ਸੁਚਾਰ ਨਵੀਨ,
ਜਿੰਨਾ ਵੀ ਸਮਾਜ ਹੈ ਸਭ ਨਵੇਂ ਕਲੀਚੇ, ਨਵੀਂ ਜਿੰਨੀ ਸੰਗਤ ਆਈ ਹੈ ਉਹਨਾਂ ਦੇ ਬੈਠਣ ਵਾਸਤੇ ਪ੍ਰਬੰਧ ਕੀਤਾ ਜਾਏ।
ਤਿਆਰੀ ਕਰੋ ਬਿਲਮ ਤੇ ਹੀਨ,
ਬਿਨਾਂ ਦੇਰੀ ਤੋਂ ਤਿਆਰੀ ਕਰੋ, ਦੂਜ ਦਾ ਦੀਵਾਨ ਸਜਾਓ।
ਇਸ ਪ੍ਰਕਾਰ ਦਾਸਨ ਕੇ ਸਾਥ,
ਇਹ ਹੁਕਮ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਿਆਂ ਦਾਸਾਂ ਨੂੰ ਸੇਵਕਾਂ ਨੂੰ ਕੀਤਾ ਹੈ।
ਹੁਕਮ ਬਖਾਨਿਓ ਜਗ ਗੁਰਨਾਥ,
ਜਗਤ ਦੇ ਗੁਰੂ ਜਗਤ ਦੇ ਨਾਥ ਸਤਿਗੁਰੂ ਨੇ ਹੁਕਮ ਕੀਤਾ।
ਕਰੋ ਸੁਨਾਵਨ ਸਭ ਕੇ ਡੇਰੇ,
ਜਿੰਨੀ ਸੰਗਤ ਹੈ ਸਭ ਨੂੰ ਹੁਕਮ ਸੁਣਾ ਦਿਓ।
ਆਏ ਸੰਪੂਰਨ ਸਭਾ ਸੁਹੇਰੇ,
ਸਾਰੀ ਸੰਗਤ ਸਭਾ ਵਿਚ ਆ ਜੇ, ਕੋਈ ਆਪਣੇ ਡੇਰੇ ਚ ਨਾ ਰਵੇ, ਕੱਲਾ ਕੱਲਾ ਜੀ ਦੀਵਾਨ ਵਿਚ ਆ ਜਾਏ, ਕਿਉਂਕਿ ਗੁਰਦੇਵ ਨੇ ਹੁਣ ਆਪਣੀ ਜੋਤ ਸਤਵੇਂ ਪਾਤਸ਼ਾਹ ਵਿਚ ਵਿਦਮਾਨ ਕਰਨੀ ਹੈ। ਤੋ ਸਾਰੀ ਸੰਗਤ ਨੂੰ ਇਸ ਕਰਕੇ ਸੁਨੇਹਾ ਭੇਜ ਕੇ ਬੁਲਾਇਆ, ਸਤਿਗੁਰੂ ਸਤਵੇਂ ਪਾਤਸ਼ਾਹ ਜੀ ਦੀ ਗੁਰਿਆਈ, ਉਹ ਗੁਰਿਆਈ ਦਾ ਜੋ ਪ੍ਰਸੰਗ ਹੈ ਉਹ ਅਗਲਿਆਂ ਪ੍ਰਕਰਣਾਂ ਵਿਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ, ਜਿਸ ਪਿਆਰੇ ਸਿਉਂ ਨੇ ਹੋ, ਜਿਸ ਪਿਆਰੇ ਸਿਉਂ ਨੇ ਹੋ,
ਜਿਸ ਪਿਆਰੇ
ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ, ਤਿਸ ਅਗੈ ਮਰ ਚੱਲੀਐ, ਤਿਸ ਅਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਵਿਨਾਸੀ ਅਗਨਾਸ
ਹੈ ਪੂਰਨ ਹੈ ਸਰਬ ਮੈਂ
ਦੁਖ ਭੰਜਨ ਗੁਣਤਾਸ
ਹੈ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੈ ਗੋਬਿੰਦ ਹੈ ਗੁਣ ਨਿਧਾਨ
ਰਾਖੂ ਹੀ ਅਵਿਵੇਕ
ਹੈ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾਇਆ ਧਾਰ
ਹੇ ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਆਖੋਸੈ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।